ਮਹਾਰਾਜ ਫਰਮਾਉਂਦੇ ਹਨ ਸਲੋਕ ਮਨ ਸਾਖਾ ਮੁੱਖ ਸਾਖਾ ਸੋਇ। ਜੇ ਮੁੱਖ ਦੇ ਵਿੱਚ ਜਿਹੜੀ ਸੰਗਤੀ ਪੜ ਰਹੇ ਹਾਂ, ਹਿਰਦੇ ਦੇ ਅੰਦਰ ਉਹਦੀ ਵਿਚਾਰ ਜ਼ਰੂਰੀ। ਜੇ ਅਸੀਂ ਬਾਣੀ ਦੀ ਵਿਚਾਰ ਨਹੀਂ ਕਰਦੇ, ਕੇਵਲ ਹੀ ਪੜ੍ਹਦੇ ਹਾਂ, ਤਾਂ ਉਹ ਪਾਣੀ ਚ ਮਧਾਣੇ ਦੀ ਤਰ੍ਹਾਂ। ਕਿਉਂਕਿ ਜਦੋਂ ਤੱਕ ਆਪਾਂ ਬਾਣੀ ਨੂੰ ਫਿਰ ਵਿਚਾਰਦੇ ਨਹੀਂ, ਉਦੋਂ ਤੱਕ ਮਨ ਦੇ ਉੱਤੇ ਉਹਦਾ ਅਸਰ ਨਹੀਂ ਪੈਂਦਾ। ਜਿੱਥੋਂ ਤੱਕ ਮੇਰੇ ਜ਼ਿੰਦਗੀ ਦਾ ਤਜਰਬਾ ਹੈ, ਜੇ ਸੱਚਮੁੱਚ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਪੰਗਤੀਆਂ ਤਾਂ ਬਸ ਦੋ ਹੀ ਬਹੁਤ ਹੁੰਦੀਆਂ। ਕਮਾਉਣ ਨੂੰ ਤਾਂ ਇੱਕ ਪੰਗਤੀ ਬੜੀ ਹੈ ਬਸ, ਜੇ ਉਸ ਪੰਗਤੀ ਉੱਤੇ ਅਮਲ ਹੋ ਜਾਏ, ਜਿੰਨਾ ਦਸਵੇਂ ਪਾਤਸ਼ਾਹ ਵਾਲੇ ਇੱਕ ਸਿੱਖ ਨੇ 12 ਸਾਲ ਦੀ ਉਮਰ ਵਿੱਚ ਕੀਤਾ, ਉਹਨੇ ਸੱਚਮੁੱਚ ਉਸ ਅਵਸਥਾ ਵਿਚ ਜਾ ਕੇ ਬਚਨ ਕੀਤਾ, ਆਨੰਦ ਭਰਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਾਰੀ ਦੁਨੀਆਂ ਇਹ ਰੋਜ਼ ਆਨੰਦ ਸਾਹਿਬ ਪੜ੍ਹਦੀ ਹੈ, ਸਟੇਜਾਂ ਤੇ ਵੀ ਪੜ੍ਹਦੇ, ਰਾਗੀ ਵੀ ਪੜ੍ਹਦੇ, ਗ੍ਰੰਥੀ ਵੀ ਪਾਠੀ ਵੀ ਪੜ੍ਹਦੇ ਨੇ, ਆਪਾਂ ਵੀ ਪੜ੍ਹਦੇ ਹਾਂ। ਆਨੰਦ ਸਾਹਿਬ ਬਹੁਤ ਪੜ੍ਹਿਆ ਜਾਂਦਾ ਪਰ ਆਨੰਦ ਕਿਸੇ ਨੂੰ ਆਇਆ ਹੀ ਨਹੀਂ। ਵੈਸੇ ਹੀ ਗੱਲ ਕਹੀ ਜਾਂਦੇ ਆਨੰਦ ਭਰਿਆ ਮੇਰੀ ਮਾਏ, ਕਿਉਂਕਿ ਉਹ ਮੂੰਹ ਨਾਲ ਹੀ ਉਚਾਰਨ ਕੀਤਾ ਗਿਆ, ਪ੍ਰੈਕਟੀਕਲੀ ਲਾਈਫ ਹੈ ਨੀ ਉਹਦੇ ਚ ਕਿ ਹਾਂ ਵਾਕਈ ਆਨੰਦ ਆਇਆ, ਕਿਉਂਕਿ ਆਨੰਦ ਕਿਸੇ ਨੇ ਜਾਣਿਆ ਹੀ ਨਹੀਂ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਤਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਤੁੱਟਾ ਤਿਨਕਾ ਸਭ ਸੱਚਾ ਸਵਾਰਿਆ। ਹੁਣ ਜਿਨ੍ਹਾਂ ਦੇ ਅੰਦਰ ਪਦਾਰਥਾਂ ਵਿਚ ਮੋਹ ਹੈ, ਮਾਇਆ ਵਿਚ ਮੋਹ ਹੈ, ਕਸ਼ਿਸ਼ ਉਤਰਨ ਪਈ ਹੋਈ ਹੈ, ਧਿਆਨ ਪਿੱਛੇ ਹੈ, ਜਿੱਥੋਂ ਆਏ ਹੈ ਧਿਆਨ ਘਰ ਚ ਨੂੰ ਹੈ, ਆਏ ਹੋਏ ਇੱਥੇ ਹੈ, ਜਿੰਨੀ ਖਿੱਚ ਗੁਰੂ ਘਰ ਚ ਆ ਕੇ ਆਪਾਂ ਨੂੰ ਘਰ ਦੀ ਪੈਂਦੀ ਹੈ, ਇੰਨੀ ਘਰੋਂ ਗੁਰਦੁਆਰੇ ਦੀ ਖਿੱਚ ਨਹੀਂ ਪੈਂਦੀ। ਬਸ ਅਸੀਂ ਖਿੱਚ ਧੂ ਕੇ ਚੱਲਦੇ ਗੁਰਦੁਆਰਾ ਸਾਹਿਬ ਨੂੰ, ਪਰ ਇੱਥੋਂ ਆਪਾਂ ਨੂੰ ਘਰ ਦੀ ਖਿੱਚ ਬਹੁਤ ਰਹਿੰਦੀ, ਹਮੇਸ਼ਾ ਭੱਜ ਦੌੜ ਬਣੀ ਰਹਿੰਦੀ, ਮੈਂ ਉੱਥੇ ਜਾਣਾ, ਮੈਂ ਉੱਥੇ ਘਰ ਜਾਣਾ, ਮੈਂ ਆਹ ਕੰਮ ਕਰਨੇ ਨੇ। ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਤੁਹਾਡੇ ਰੋਜ਼ ਦੀ ਬਾਣੀ ਪੜ੍ਹਨ ਵਿੱਚ ਆਨੰਦ ਕਿਉਂ ਨਹੀਂ ਆਇਆ, ਸਤਿਗੁਰੂ ਕਹਿੰਦੇ ਨੇ ਇਹ ਮਾਇਆ ਜਿਸ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਉੱਥੇ ਵੀ ਇਹੀ ਬਚਨ ਕੀਤੇ, ਅੰਦਰੋਂ ਜਿਨਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ, ਆਤਮਕ ਸ਼ਬਦ ਉਹਨਾਂ ਦਾ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਸਵਾਰਿਆ। ਮਹਾਰਾਜ ਕਹਿੰਦੇ ਨੇ ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣੋ। ਇੱਕ ਪਹਿਲੀ ਪੌੜੀ ਆਨੰਦ ਸਾਹਿਬ ਦੀ ਬਹੁਤ ਵੱਡੀ ਗੱਲ ਹੈ, ਪੜ੍ਹ ਲੈਣੀ ਤੇ ਕਮਾ ਲੈਣੀ। ਜਿਵੇਂ ਕੋਈ 5-7 ਪਾਠੀ ਚਲੇ ਜਾਣ ਆਦਮਪੁਰ ਦੇ ਕੋਲ, ਇੱਕ ਬਜੁਰਗ ਬਹੁਤ ਲੰਬੀ ਉਮਰ ਦਾ ਤੁਰਿਆ ਜਾਵੇ, ਉਹ ਪੁੱਛਦਾ ਪਾਠੀ ਸਿੰਘ ਹੋ? ਹਾਂਜੀ ਪਾਠੀ। ਕਿੰਨੇ ਪਾਠ ਕਰ ਲਏ ਤੁਸੀਂ ਅੱਜ ਤੱਕ? ਤੁਸੀਂ ਕਾਫੀ ਉਮਰ ਦੇ ਲੱਗਦੇ ਹੋ। ਇੱਕ ਪਾਠੀ ਨੂੰ ਪੁੱਛਿਆ, ਕਰ ਹੀ ਲਏ ਉਹਨੇ 500-700 ਖੰਡ ਪਾਠ, ਸਹਿਜ ਪਾਠ। ਦੂਜੇ ਨੂੰ ਪੁੱਛਿਆ, ਤੀਜੇ ਨੇ, ਹਰੇਕ ਨੇ, ਕਿਸੇ ਨੇ 300, ਕੋਈ 200, ਕੋਈ 100 ਵਾਲਾ। ਉਹ ਕਹਿਣ ਲੱਗੇ, ਅੱਛਾ ਬੜੇ ਬੜੇ ਪਾਠ ਕੀਤੇ ਤੁਸੀਂ, ਬੜੀ ਕਿਰਪਾ ਮਹਾਰਾਜ ਦੀ। ਕਹਿੰਦੇ ਬਜ਼ੁਰਗੋ, ਤੁਸੀਂ ਕਿੰਨੇ ਪਾਠ ਕੀਤੇ ਅੱਜ ਤੱਕ? ਤੁਹਾਡੀ ਉਮਰ ਤਾਂ ਸਾਥੋਂ ਵੀ ਲੰਮੀ ਹੈ। ਉਹ ਕਹਿੰਦਾ, ਮੈਂ ਤਾਂ ਅੱਜ ਤੱਕ 70 ਅੰਗ ਹੀ ਪੜ੍ਹੇ ਸਾਰੀ ਜ਼ਿੰਦਗੀ, 70 ਸਾਲ ਦੀ ਉਮਰ ਹੈ, 70 ਅੰਗ ਪੜ੍ਹੇ। ਉਹ ਪਾਠੀ ਹੱਸ ਕੇ ਸਾਰੇ, ਬਸ ਬਾਬਾ ਇੰਨੀ 70 ਅੰਗ ਤਾਂ ਅਸੀਂ 2 ਘੰਟੇ ਚ ਕਰ ਦਿੰਦੇ। ਬਜ਼ੁਰਗ ਕਹਿਣ ਲੱਗਿਆ, 70 ਅੰਗ ਪੜ੍ਹੇ ਨੀ, ਮੰਨੇ ਵੀ ਹੈ, ਕਮਾਏ ਵੀ ਹੈ, ਵਸਾਏ ਵੀ ਹੈ, ਉਹਨਾਂ ਤੇ ਜੀਵਨ ਚਲਾਇਆ ਵੀ ਹੈ, ਤੇ ਹੁਣ ਤੱਕ ਮੈਂ ਉਸ ਅਵਸਥਾ ਚਲਿਆ ਗਿਆ ਹਾਂ। ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ, ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ, ਕੋਏ ਦਾ ਸਕਾ ਪਛਾਣ। ਤੋ ਜਿੰਨੀ ਬਾਣੀ ਅੱਜ ਸੰਸਾਰ ਪੜ ਰਿਹਾ, ਉਹਦੇ ਤੇ ਕੋਈ ਅਮਲ ਨਹੀਂ, ਕੋਈ ਰਹਿਤ ਨਹੀਂ ਹੈ। ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਇਸੇ ਕਰਕੇ ਮੇਰੀ ਵਿਚਾਰ ਸ੍ਰੀ ਸੁਖਮਨੀ ਸਾਹਿਬ ਦੀ ਤਾਂ ਬਣੀ। ਅਰਥ ਬੜੇ ਸੌਖੇ ਨੇ, ਸੁਖੈਨ ਨੇ, ਪਰ ਕਈ ਵਾਰ ਦੇਖਿਆ ਵੀ ਅਸੀਂ ਵੀ ਬਾਣੀ ਪੜ੍ਹਦੇ ਹਾਂ, ਰੋਜ਼ ਨਿਤਨੇਮ ਆਪਣਾ ਕਰਦੇ ਹਾਂ, ਪਰ ਕਈ ਵਾਰ ਵਿਚਾਰ ਕੇ ਐਸੀ ਗੱਲ ਸਾਹਮਣੇ ਉਸੇ ਬਾਣੀ ਚੋਂ ਹੀ ਆ ਜਾਂਦੀ ਜੀ, ਕਦੇ ਸੋਚਿਆ ਹੀ ਨਹੀਂ ਇਸ ਗੱਲ ਬਾਰੇ ਜੇ ਮਹਾਰਾਜ ਨੇ ਕਿੰਨਾ ਡੂੰਘਾ ਭਜਨ ਲਿਖਿਆ, ਮੈਂ ਕਦੇ ਧਿਆਨ ਨਹੀਂ ਦਿੱਤਾ ਇਸ ਗੱਲ ਵਿਚ। ਆਨੰਦ ਸਾਹਿਬ ਨੇ ਪੜ੍ਹਦਿਆਂ ਹੋਇਆ ਇੱਕ ਦਿਨ ਵਿਚਾਰ ਆਈ ਮਨ ਦੇ ਅੰਦਰ, ਇਹ ਸਰੀਰ ਆ ਮੇਰਿਆ, ਪਰ ਤੂੰ ਮੈਂ ਜੋਤ ਰੱਖੀ ਸਾਹ ਤੂੰ ਜਗ ਮੈਂ ਆਇਆ। ਹੌਲੀ ਹੌਲੀ ਪੜੋ, ਉਸ ਉੱਤੇ ਆਪਣੇ ਆਪ ਨੂੰ ਚਲਾਓ ਕਿ ਜੋਤ ਰੱਖੀ ਤਾਂਹੀਓ ਜਨਮ ਲਿਆ, ਜੋਤ ਰੱਖੀ ਹਰ ਜੋਤ ਰੱਖੀ ਤੁਧ ਤਾਸ ਵੀ ਜਗ ਮੈਂ ਆਇਆ। ਸਤਿਗੁਰੂ ਕਹਿੰਦੇ ਜਿਨ ਹਰ ਤੇਰਾ ਰਚਨ ਰਚਿਆ ਤੋ ਹਰ ਮਨ ਨਾ ਵਸਾਇਆ। ਜਿੱਥੇ ਸਾਡੀ ਜ਼ਿੰਦਗੀ ਮੇਨ ਹੈ ਇਹ ਮਨ ਵਿਚ ਵਸਾਉਣ ਵਾਸਤੇ ਹੀ ਬਾਣੀ ਪੜ੍ਹਦੇ ਹਾਂ, ਕੱਲੀਆਂ ਤੁਰਲੀਆਂ ਕਰਨ ਨਾਲ ਨੀ ਗੱਲ ਬਣਦੀ। ਮਹਾਰਾਜ ਕਹਿੰਦੇ ਨੇ ਗੁਰਪ੍ਰਸਾਦੀ ਹਰ ਮਨ ਵਸਿਆ, ਹੁਣ ਵਸਣਾ ਗੁਰੂ ਸਾਹਿਬ ਦੀ ਕਿਰਪਾ ਨਾਲ ਹੈ। ਕਈ ਕਹਿੰਦੇ ਅੰਮ੍ਰਿਤ ਛਕਣ ਦੀ ਲੋੜ ਹੀ ਨੀ, ਗੁਰਪ੍ਰਸਾਦੀ ਜਦੋਂ ਅੰਮ੍ਰਿਤ ਛਕੋਗੇ ਗੁਰੂ ਦੀ ਕਿਰਪਾ ਹੋਣੀ, ਉਦੋਂ ਹਿਰਦੇ ਚ ਨਾਮ ਨੇ ਵਾਸਾ ਕਰਨਾ ਹੈ। ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ। ਸੋ ਚਿੱਤ ਜੋੜੀਏ ਬਾਣੀ ਵਿਚ, ਆਓ ਸਤਿਗੁਰੂ ਉਪਦੇਸ਼ ਕਰ ਰਹੇ ਨੇ ਸ਼ਰਵਣ ਕਰੀਏ, ਬਖਸ਼ਿਸ਼ ਕਰ ਰਹੇ ਹਨ ਮਹਾਰਾਜ। ਇਸ ਪ੍ਰਕਾਰ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਦਾ ਗਿਆਨ ਮਹਾਰਾਜ ਨੇ ਪਿੱਛੇ ਇਹ ਵਚਨ ਆਪਾਂ ਨੂੰ ਦੱਸ ਦਿੱਤਾ ਸੀ ਕਿ ਬ੍ਰਹਮ ਦਾ ਗਿਆਨ ਹੁੰਦਾ ਕਿਸ ਪ੍ਰਕਾਰ। ਬ੍ਰਹਮ ਦਾ ਗਿਆਨ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਦੱਸਿਆ, ਜਿਵੇਂ ਜਿਉਂ ਧਰ ਉੱਪਰ ਆਕਾਸ਼, ਜਿਵੇਂ ਧਰਤੀ ਦੇ ਉੱਪਰ ਆਪਾਂ ਨੂੰ ਆਕਾਸ਼ ਨਜ਼ਰ ਆਉਂਦਾ ਨਾ, ਪ੍ਰਕਾਸ਼ ਨਜ਼ਰ ਆਉਂਦਾ, ਸੂਰਜ ਨਜ਼ਰ ਆਉਂਦਾ, ਇਸੇ ਤਰ੍ਹਾਂ ਹੀ ਬ੍ਰਹਮ ਗਿਆਨ ਦਾ ਪ੍ਰਕਾਸ਼ ਸਿਰਦੇ ਦੇ ਵਿੱਚ ਆਉਂਦਾ ਅੰਦਰ। ਪਰ ਇਹ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਨੂੰ ਪਤਾ ਹੈ, ਜਿਹੜੇ ਇਸ ਪਾਸੇ ਲੱਗੇ ਨੇ ਅਭਿਆਸ ਕਰਦੇ ਨੇ, ਉਹਨਾਂ ਨੂੰ ਜ਼ਿਆਦਾ ਇਸ ਗੱਲ ਦਾ ਗਿਆਨ ਹੁੰਦਾ। ਇਹ ਪਿੱਛੇ ਵੀ ਕਿਉਂਕਿ ਹਰ ਜਗ੍ਹਾ ਅਸੀਂ ਇੱਕ ਦਿਨ ਕਿਤੇ ਕਥਾ, ਕਿਤੇ ਦੋ ਦਿਨ, ਕਿਤੇ ਤਿੰਨ ਦਿਨ ਹੁੰਦੀ ਹੈ। ਵੈਸੇ ਤਾਂ ਚਾਹੀਦਾ ਇੱਕ ਸੈਂਟਰ ਰੱਖ ਕੇ ਹਫ਼ਤਾ ਦਸ ਦਿਨ ਇਕੱਠੇ ਹੀ ਲੱਗ ਜਾਣ, ਉੱਥੇ ਟਿਕਾਓ ਬਣ ਜਾਂਦਾ। ਹਰ ਜਗ੍ਹਾ ਫਿਰ ਉੱਥੋਂ ਹੀ ਸਾਨੂੰ ਦੱਸਣਾ ਪੈਂਦਾ, ਸ਼ੁਰੂ ਕਰਨਾ ਪੈਂਦਾ। ਵੈਸੇ ਤਾਂ ਮਨ ਟਿਕਾਉਣ ਵੀ ਆਪਾਂ ਪਿਛਲੀ ਵਾਰ ਇਸੇ ਵਿਚਾਰ ਕੀਤੀ ਤੇ ਮੂੰਹ ਦੇ ਨਾਲ ਜੋ ਬਾਣੀ ਪੜ੍ਹਨੀ ਆ ਉਹਨੂੰ ਹਿਰਦੇ ਦੇ ਅੰਦਰ ਵਿਚਾਰ ਵੀ ਕਰਨੀ। ਇਸੇ ਤਰ੍ਹਾਂ ਹੀ ਹੁਣ ਜਿਵੇਂ ਬ੍ਰਹਮ ਗਿਆਨ ਦੇ ਬਚਨ ਆਏ ਨੇ, ਬਹੁਤ ਸਾਰੇ ਇਹਦੇ ਵਿਚ ਸ਼ੰਕੇ ਵੀ ਉਤਪੰਨ ਹੋ ਜਾਂਦੇ ਆ, ਆਪਣੀ ਆਪਣੀ ਬੁੱਧੀ ਮੁਤਾਬਕ ਕੋਈ ਸ਼ੰਕਾ ਖੜਾ ਵੀ ਕਰ ਦਿੰਦਾ ਆਪਾਂ ਨੂੰ। ਪਰ ਫੇਰ ਵੀ ਸਤਿਗੁਰੂ ਮਹਾਰਾਜ ਨੇ ਉਹ ਸੰਕੇ ਦੂਰ ਵੀ ਕੀਤੇ ਬਾਣੀ ਰਾਹੀਂ ਕਿ ਬ੍ਰਹਮ ਗਿਆਨੀ ਸੇ ਜਨ ਭਰੇ। ਕਈ ਕਹਿੰਦੇ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਵੀ, ਪਰਮੇਸ਼ਰ ਹੀ ਬ੍ਰਹਮ ਗਿਆਨੀ ਆ। ਸੇ ਜਨ ਭਏ ਤੋਂ ਮਤਲਬ ਉਹ ਜਨ ਹੋਏ ਨੇ, ਬ੍ਰਹਮ ਗਿਆਨ ਵਿਚ ਰੱਖੇ ਗਏ ਨੇ, ਜਿਨ ਪ੍ਰਭ ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਦਾ ਗਿਆਨ ਹੌਲੀ 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 ਜਿਉਂ ਜਿਉਂ ਪ੍ਰਕਾਸ਼ ਹੁੰਦਾ ਹਿਰਦੇ ਚ, ਇੱਕ ਹੁੰਦੀ ਪ੍ਰੈਕਟੀਕਲੀ ਲਾਈਫ, ਇੱਕ ਹੁੰਦੀ ਜ਼ਿੰਦਗੀ ਵਿਚ ਆਮ ਵਿਚਾਰ ਕਰਨੀ। ਸੋ ਇੱਕ ਹੁੰਦੀ ਕਥਾ ਬੜੀ ਹੋਈ, ਇੱਕ ਹੁੰਦੀ ਵਿਚਾਰੀ ਹੋਈ। ਬ੍ਰਹਮ ਦਾ ਗਿਆਨ ਇੱਕ ਦੋ ਉਦਾਹਰਣਾਂ ਹਨ ਇਹਦੀਆਂ, ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਦੱਸਿਆ ਸੀ ਕਿ ਮੇਰੇ ਹਿਰਦੇ ਚ ਜਦੋਂ ਜੋਤ ਪ੍ਰਕਾਸ਼ ਹੋਈ, ਕਹਿੰਦੇ ਮੈਂ ਡਰ ਗਿਆ ਵੀ ਅੱਗ ਲੱਗ ਗਈ ਕੱਪੜਿਆਂ ਨੂੰ, ਕੁੜਤਾ ਲਾ ਬਣੈਣ ਲਾ, ਪਰ ਉਹ ਫੇਰ ਵੀ ਦਿਖਦੀ ਆ ਹਿਰਦੇ ਚ। ਕਹਿੰਦੇ ਉਸ ਵਕਤ ਫੇਰ ਮੈਨੂੰ ਪਤਾ ਲੱਗਿਆ ਕਿ ਇਹ ਜੋਤ ਪ੍ਰਗਟ ਹੋ ਗਈ ਅੰਦਰ ਮੇਰੇ। ਕਹਿੰਦੇ ਜੋਤ ਜਦੋਂ ਅੰਦਰ ਪ੍ਰਗਟ ਹੋਈ ਤਾਂ ਉਸ ਵਕਤ ਕਹਿੰਦੇ ਜੋਤ ਦੇ ਨਾਲ ਫਿਰ ਪ੍ਰਗਟ ਹੋਣ ਦੇ ਨਾਲ ਮਨ ਦੇ ਅੰਦਰ ਸ਼ਾਂਤੀ, ਟਿਕਾਓ, ਇਕਾਗਰਤਾ, ਕਾਮ ਕ੍ਰੋਧ ਕੀ ਵਿਰਥਾ ਗਈ, ਸਾਰੀਆਂ ਸੁਰ ਇਕਦਮ ਭਾਵਨਾ ਕਰ ਲਈ। ਕਹਿੰਦੇ ਹੁਣ ਮੈਂ ਜਦੋਂ ਮੂਲ ਮੰਤਰ ਕਈ ਦਿਨ ਤੋਂ ਕਰਦਾ ਰਿਹਾ, ਕਹਿੰਦੇ ਫਿਰ ਉਹ ਹੋਰ ਜੋਤ ਵੱਧਦੀ ਗਈ, ਸਰੀਰ ਦੇ ਵਿਚ ਦਿਖਣ ਲੱਗ ਪਈ ਹੌਲੀ ਹੌਲੀ। ਦੇਖੋ ਇਹ ਗਿਆਨ ਇਸ ਤਰ੍ਹਾਂ ਵੱਧਦਾ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਦੇ ਸੰਤ ਪੇਠਿਆ ਨਾਨਕ ਮਨ ਪ੍ਰਗਾਸ ਵਿਚ ਮਨ ਦੇ ਵਿਚ ਪ੍ਰਤੱਖ ਪ੍ਰਕਾਸ਼ ਹੁੰਦਾ ਕਿਉਂਕਿ ਅੰਦਰ ਜੋਤ ਰੱਖੀ ਹੋਈ ਹੈ ਸਰੀਰ ਦੇ ਵਿਚ ਕਹਿੰਦੇ ਫਿਰ ਉਹ ਮੈਨੂੰ ਸਾਰੇ ਕਮਰੇ ਵਿਚ ਦਿਖਣ ਲੱਗ ਪਈ ਫੇਰ ਦੂਰ ਦੂਰ ਤੱਕ ਧਰਤੀ ਤੇ ਆਕਾਸ਼ ਵਿਚ ਬ੍ਰਹਿਮੰਡਾਂ ਦੇ ਵਿਚ ਕਹਿੰਦੇ ਉਹ ਜਿਵੇਂ ਇੱਕ ਸਮੁੰਦਰ ਵਿਚ ਇੱਕ ਬੂੰਦ ਮਿਲ ਜਾਂਦੀ ਮੈਂ ਬੂੰਦ ਵਾਂਗੂ ਪਰਮੇਸ਼ਰ ਵਿਚ ਮਿਲ ਗਿਆ ਵਿਆਪਕ ਹੋ ਗਿਆ ਮੈਂ ਆਪ ਹੀ ਆਪਣੇ ਆਪ ਨੂੰ ਮਹਿਸੂਸ ਕੀਤਾ ਮੈਂ ਵਿਆਪਕ ਹਾਂ ਜਿਵੇਂ ਆਪਾਂ ਸਾਦਾ ਕੰਪਿਊਟਰ ਤੇ ਨੈਟ ਨਾਲ ਜਿਹੜਾ ਜੁੜਿਆ ਹੁੰਦਾ ਕੰਪਿਊਟਰ ਉਹ ਵਿਆਪਕ ਹੋ ਜਾਂਦਾ ਜੀ ਕੋਈ ਗੱਲ ਦੁਨੀਆਂ ਦੀ ਕੱਢ ਕੇ ਇੱਥੇ ਦੇਖ ਲਓ ਹੁਣ ਤੇ ਆਪਣੇ ਫੋਨਾਂ ਦੇ ਵਿਚ ਵੀ ਸਾਰਾ ਕੁਛ ਹੀ ਹੈ ਗੱਲ ਸੰਸਾਰ ਦੀ ਦੇਖ ਸਕਦੇ ਹਾਂ ਇੱਥੋਂ ਬੈਠੇ ਹੀ ਦੇਖ ਲੈਂਦੇ ਆਪਾਂ ਸਾਇੰਸ ਨੇ ਆਪਣੀ ਤਰੱਕੀ ਕੀਤੀ ਹੈ ਕਾਫੀ ਸੋਝੀ ਤਾਂ ਪਰਮੇਸ਼ਰ ਨੇ ਪਾਈ ਹੈ ਸਾਇੰਸ ਨੂੰ ਬੰਦੇ ਮੰਗਲ ਤੇ ਉਤਰੇ ਜਾ ਕੇ ਦਿਖਾ ਇਹਨਾਂ ਨੇ ਇੱਥੋਂ ਦਿੱਤੇ ਨੇ ਪਹਿਲਾਂ ਵੀ ਚੰਦਰਮਾਲੇ ਵੀ ਦਿਖਾਤੇ ਸੀ ਬੰਦੇ ਵੀ ਇੱਥੇ ਉਤਰੇ ਆ ਹੁਣ ਬੰਦਾ ਉੱਥੇ ਫਿਰ ਰਿਹਾ ਮਹਾਰਾਜ ਨੇ ਇਸੇ ਪ੍ਰਕਾਰ ਹੀ ਇਹ ਚੀਜ਼ ਸਾਡੇ ਅੰਦਰ ਨੂੰ ਪ੍ਰਗਟ ਹੁੰਦੀ ਵਿਆਪਕ ਰੂਪ ਦੇ ਵਿਚ ਜੁੜ ਗਏ ਉਹ ਜਿੱਥੇ ਤੱਕ ਪ੍ਰਕਾਸ਼ ਦਿਖਦਾ ਉੱਥੇ ਤੱਕ ਦੀਆਂ ਸੋਚੀਆਂ ਪੈਣ ਲੱਗ ਪੈਂਦੀਆਂ ਨੇ ਫਿਰ ਹੌਲੀ ਹੌਲੀ ਪਹਿਲਾਂ ਤਾਂ ਸੱਤ ਆਕਾਸ਼ ਸੱਤ ਪਤਾਲ ਦਿਖੇ ਫੇਰ ਕਹਿੰਦੇ ਉਹ ਅਵਸਥਾ ਆ ਗਈ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਨਜ਼ਰ ਆਉਣ ਲੱਗ ਪਿਆ ਕੋੜਾਂ ਬ੍ਰਹਿਮੰਡਾਂ ਤੱਕ ਉਹ ਪ੍ਰਕਾਸ਼ ਵਿਚ ਇੱਕ ਵਾਰ ਮਿਲਣ ਦੀ ਜ਼ਰੂਰਤ ਹੁੰਦੀ ਬਸ ਜਦੋਂ ਬੜੀ ਮਿਹਨਤ ਕੀਤੀ ਮਹਾਂਪੁਰਖਾਂ ਨੇ ਰੋਜ਼ ਰਾਤ ਨੂੰ 9 ਤੋਂ 11 ਮਹਾਂਪੁਰਖਾਂ ਨੇ ਵਿਸ਼ਰਾਮ ਕਰਨਾ 11 ਵਜੇ ਇਸ਼ਨਾਨ ਕਰਕੇ ਸਵੇਰੇ 4 ਵਜੇ ਤੱਕ ਸਿਮਰਨ ਵਿਚ ਬੈਠਣਾ 4 ਤੋਂ 6 ਫੇਰ ਸੌਣਾ 2 ਘੰਟੇ ਆਰਾਮ ਕਰਕੇ ਫੇਰ ਸਾਰਾ ਦਿਨ ਹਲ ਵਾਹੁਣਾ ਹਲ ਵਾਹੁਣ ਵੇਲੇ 6 ਵਜੇ ਸ਼ੁਰੂ ਕਰਨਾ ਹਲ ਵਾਹੁਣਾ ਸ਼ਾਮ ਤੱਕ ਹਲ ਵਾਹੁੰਦੇ ਆ 51 ਮਾਲਾ ਮੂਲ ਮੰਤਰ ਦੀਆਂ ਫੇਰ ਕਰ ਦੇਣੀਆਂ ਪਰ ਉਹਨਾਂ ਦਾ ਇਹ ਤਰੀਕਾ ਵਧੀਆ ਸੀ ਕਿ ਜਿੰਨਾ ਵੀ ਕਰਨਾ ਉਹਨੂੰ ਸੁਣਨਾ ਪੂਰਾ ਜੁੜ ਕੇ ਕਰਨਾ ਪਾਠ ਰਾਤ ਨੂੰ ਵੀ ਮੂਲ ਮੰਤਰ ਕਰੀ ਜਾਣਾ ਕਾਫੀ ਜ਼ਿੰਦਗੀ ਇਸ ਤਰ੍ਹਾਂ ਹੀ ਅਭਿਆਸ ਕਰਦਾ ਰਿਹਾ ਮਹਾਂਪੁਰਖਾਂ ਦੇ ਜਿੰਨੇ ਵੀ ਜੀਵਨ ਹੁੰਦੇ ਨੇ ਇਹ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੇ ਨੇ 5 ਸਾਲ ਦੀ ਉਮਰ ਤੋਂ ਚੱਲ ਪੈਂਦੇ ਨੇ 5-6 ਸਾਲ ਦੀ ਉਮਰ ਵਿਚ ਹੀ ਬਸ ਸਾਰੇ ਹੀ ਮਹਾਂਪੁਰਖਾਂ ਦੇ ਜੀਵਨ ਥੋੜੇ ਛੋਟੀ ਜੀ ਉਮਰ ਵਿਚ ਹੀ ਬਹੁਤੇ ਮਹਾਂਪੁਰਖ ਇਸ ਪਾਸੇ ਲੱਗ ਜਾਂਦੇ ਉਹ ਕਿਉਂ ਲੱਗੇ ਕਿਉਂਕਿ ਪਿਛਲੇ ਜਨਮ ਵਿਚ ਵੀ ਕਮਾਈ ਸੀ ਉਸ ਤੋਂ ਪਿੱਛੇ ਵੀ ਉਸ ਤੋਂ ਪਿੱਛੇ ਵੀ ਉਸ ਤੋਂ ਪਿੱਛੇ ਵੀ ਸਤਜੁਗ ਤੋਂ ਲੈ ਕੇ ਉਹਨਾਂ ਦੀ ਕਮਾਈ ਪੂਰੀ ਹੁੰਦੀ ਹੈ ਬਹੁਤ ਉੱਚੀ ਕਮਾਈਆਂ ਦੇ ਮਾਲਕ ਹੁੰਦੇ ਨੇ ਤਾਹੀਓ ਤਾਂ ਇੰਨੀ ਦੁਨੀਆਂ ਦਾ ਉਧਾਰ ਕਰਦੇ ਨੇ ਤੋ ਉਹਨਾਂ ਤੇ ਜਦੋਂ ਕਿਰਪਾ ਹੋਈ ਉਹ ਇਸ ਨੂੰ ਕਹਿੰਦੇ ਨੇ ਬ੍ਰਹਮ ਗਿਆਨ ਤੱਕ ਚਲੇ ਗਏ ਇੱਥੇ ਤੱਕ ਜਾ ਸਕਦੇ ਆਪਾਂ ਵੀ ਮਿਹਨਤ ਕਰੀਏ ਪਰ ਆਪਾਂ ਇੰਨਾ ਟਾਈਮ ਕਦੇ ਲਾ ਕੇ ਖੁਸ਼ ਵੀ ਨਹੀਂ ਹੈ ਮਿਹਨਤ ਕਰਕੇ ਵੀ ਖੁਸ਼ ਨਹੀਂ ਆਪਾਂ ਆਓ ਸਤਿਗੁਰੂ ਕਹਿੰਦੇ ਨੇ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬੇਤਾ ਕਿਹਨੂੰ ਕਹਿੰਦੇ ਜਾਣਨ ਵਾਲਾ ਉਹੀ ਗਿਆਨੀ ਹੈ ਜੋ ਬ੍ਰਹਮ ਦਾ ਜਾਣਨ ਵਾਲਾ ਬੇਤਾ ਤੇ ਪਹਿਲਾਂ ਵੀ ਉਦਾਹਰਣ ਦਿੱਤੀ ਹੋਈ ਹੈ ਕਿ ਜਿਵੇਂ ਬਰਮਿੰਗਮ ਸ਼ਹਿਰ ਵਿਚ ਬਹੁਤ ਵੱਡਾ ਇਲਾਕਾ ਸਾਰੇ ਨਾਲ ਬਣਾ ਕੇ ਦੇਖੋ ਬੋਲਸਲ ਵਗੈਰਾ ਬਾਲਸਲਾ ਸਾਰੇ ਇਲਾਕੇ ਜਿੰਨੇ ਵੀ ਤੁਹਾਡੇ ਇਹ ਜਿੰਨੇ ਵੀ ਇਲਾਕੇ ਸਾਰੇ ਮਿਲਾ ਕੇ ਕੋਈ ਬੰਦਾ ਇਸ ਏਰੀਏ ਵਿਚ ਅੱਜ ਤੋਂ 50 ਸਾਲ ਪਹਿਲਾਂ ਆਇਆ ਉਹਨੂੰ ਸਾਰੇ ਇਲਾਕਿਆਂ ਦਾ ਗਿਆਨ ਹੈ ਕਿਹੜੀ ਸੜਕ ਕਿੱਧਰ ਜਾਂਦੀ ਕਿਹੜਾ ਬੰਦਾ ਕਿੱਥੇ ਰਹਿੰਦਾ ਕਿਹੜਾ ਗੁਰੂ ਘਰ ਕਿੱਥੇ ਹੈ ਉਹਨੂੰ ਸਾਰਾ ਗਿਆਨ ਹੈ ਬਰਮਿੰਗਮ ਦਾ ਗਿਆਨ ਹੈ ਇਹ ਕਿਸ ਰੋਡ ਦਾ ਪਤਾ ਇਹ ਕੀ ਹੈ ਉਹਨੂੰ ਇੱਕ ਤਰ੍ਹਾਂ ਦਾ ਗਿਆਨ ਹੈ ਪਰ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੰਦਾ ਬਰਮਿੰਗਮ ਹੈ ਬਰਮਿੰਗਮ ਨਹੀਂ ਹੋ ਸਕਦਾ ਪਰ ਬਰਮਿੰਗਮ ਦਾ ਗਿਆਨ ਹੈ ਪਰ ਇੱਧਰ ਬ੍ਰਹਮ ਗਿਆਨੀ ਬ੍ਰਹਮ ਦਾ ਸਰੂਪ ਹੋ ਜਾਂਦਾ ਤੇ ਬ੍ਰਹਮ ਦਾ ਗਿਆਨ ਵੀ ਹੋ ਜਾਂਦਾ ਉਹਨੂੰ ਉਹਦਾ ਸਰੂਪ ਹੋ ਜਾਂਦਾ ਸਰੂਪ ਹੋ ਕੇ ਬ੍ਰਹਮ ਦੇ ਵਿਚ ਲੀਨ ਹੋ ਜਾਂਦਾ ਇਸ ਤਰ੍ਹਾਂ ਉਹ ਬ੍ਰਹਮ ਦੇ ਗਿਆਨ ਵਿਚ ਲੀਨ ਹੁੰਦਾ ਹੈ ਤੇ ਮਿਹਨਤ ਕਾਫੀ ਲੈਸਨ ਵੱਡਾ ਸੁਣਨ ਵਿਚ ਇਹ ਹੈਰਾਨੀਜਨਕ ਚੀਜ਼ਾਂ ਹੁੰਦੀਆਂ ਨੇ। ਬ੍ਰਹਮ ਗਿਆਨੀ ਇੱਕ ਸੰਗ ਹੇਤਾ, ਬ੍ਰਹਮ ਗਿਆਨੀ ਦਾ ਹੇਤਾ ਹੁੰਦਾ ਪ੍ਰੇਮ, ਇੱਕ ਪਰਮਾਤਮਾ ਨਾਲ ਹੀ ਪ੍ਰੇਮ ਲੱਗਿਆ ਰਹਿੰਦਾ, ਜੁੜਿਆ ਰਹਿੰਦਾ ਹਰ ਵਕਤ, ਇਸ ਢੰਗ ਨਾਲ ਜੁੜਦਾ ਹੈ। ਬ੍ਰਹਮ ਗਿਆਨੀ ਕੀ ਚੀਜ਼ ਹੈ? ਜਦੋਂ ਅੰਦਰ ਆਪਣੇ ਪ੍ਰਕਾਸ਼ ਹੋਇਆ, ਜਿੱਥੇ ਆਪਣੇ ਆਪ ਨੂੰ ਜੋਤ ਦਿਖੀ ਹਿਰਦੇ ਚ, ਉੱਥੇ ਦੂਜਿਆਂ ਵਿਚ ਵੀ ਦਿਖਣ ਲੱਗ ਜਾਂਦੀ ਹੈ। ਬ੍ਰਹਮ ਗਿਆਨੀ ਨੂੰ ਆਪਣਾ ਆਪ ਹੀ ਦਿਖਦਾ ਸਾਰਿਆਂ ਵਿਚ, ਇਹ ਵੀ ਮੈਂ ਬੈਠਾ, ਇਹ ਵੀ ਮੈਂ ਆ, ਇਹ ਵੀ ਮੈਂ ਆ, ਪਸ਼ੂਆਂ ਪੰਛੀਆਂ ਵਿਚ, ਦਰਖਤਾਂ ਵਿਚ, ਹਰੇਕ ਜਗ੍ਹਾ ਤੇ, ਤਾਰਿਆਂ ਵਿਚ, ਚੰਦਰਮਾ ਵਿਚ, ਇਹ ਸਾਰਾ ਹੀ ਮੇਰਾ ਰੂਪ ਹੈ, ਮੈਂ ਹੀ ਬੈਠਾ ਹਾਂ, ਹਰੇਕ ਵਿਚ ਮੈਂ ਹੀ ਹਾਂ। ਕਿਉਂਕਿ ਇਹ ਇੱਕ ਅਵਸਥਾ ਹੈ। ਸਮਝਾਉਣ ਵਿਚ ਕਈ ਚੀਜ਼ਾਂ ਸਾਨੂੰ ਵੀ ਔਖੀਆਂ ਹੋ ਜਾਂਦੀਆਂ। ਕਈ ਪ੍ਰਸ਼ਨ ਕਰਤਾ ਕਾਫੀ ਉੱਚੇ ਪ੍ਰਸ਼ਨ ਕਰ ਦਿੰਦੇ ਨੇ, ਪਰ ਉਹ ਹਾਲੇ ਦਾਖਲਾ ਵੀ ਨੀ ਲਿਆ ਹੁੰਦਾ, ਇੱਧਰ ਨੂੰ ਚੱਲੇ ਵੀ ਨੀ ਹੁੰਦੇ, ਪਰ ਪ੍ਰਸ਼ਨ ਉਹਨਾਂ ਦਾ ਬਹੁਤ ਵੱਡਾ ਹੁੰਦਾ ਕਈ ਵਾਰ। ਪਰ ਇਹਨੂੰ ਆਪਾਂ ਸਮਝਾ ਨਹੀਂ ਸਕਦੇ, ਕਈ ਚੀਜ਼ਾਂ ਸਮਝਾਉਣ ਤੋਂ ਹੀ ਪਰੇ ਨੇ। ਕਿਸੇ ਨੂੰ ਕਹੀਏ ਮੈਨੂੰ ਭੁੱਖ ਲੱਗੀ ਹੈ, ਉਹ ਜੇ ਕਹੀ ਸੀ ਪਹਿਲਾਂ ਭੁੱਖ ਦਿਖਾ ਫਿਰ ਤੈਨੂੰ ਰੋਟੀ ਦਊਂਗਾ, ਬਈ ਭੁੱਖ ਮੈਂ ਦਿਖਾ ਨੀ ਸਕਦਾ, ਮੇਰੀ ਕਹਿੰਦੇ ਲੱਤ ਚ ਦਰਦ ਹੁੰਦਾ, ਦਰਦ ਦਿਖਾ ਕਿੱਥੇ, ਐਵੇਂ ਕਰੀ ਜਾਂਦੇ ਦਰਦ, ਦਰਦ ਵੀ ਨੀ ਦਿਖਾ ਸਕਦੇ ਆਪਾਂ। ਸਤਿਗੁਰੂ ਮਹਾਰਾਜ ਕਹਿੰਦੇ ਕਈ ਚੀਜ਼ਾਂ ਦਿਖਾ ਨੀ ਸਕਦੇ। ਜਦੋਂ ਬੰਦਾ ਦੁਖੀ ਹੁੰਦਾ, ਦੁਖੀ ਹੁੰਦਾ ਤਾਂ ਬੰਦਾ ਮੂੰਹ ਨਾਲ ਰੋਂਦਾ ਹੈ, ਮੂੰਹ ਦੇ ਨਾਲ ਕਈ ਆਵਾਜ਼ਾਂ ਕੱਢਦਾ ਹਾਏ ਹਾਏ ਦੀਆਂ। ਜਦੋਂ ਦੁੱਖ ਦਾ ਅੰਤ ਹੋ ਜਾਂਦਾ, ਬਹੁਤਾ ਜ਼ਿਆਦਾ ਦੁੱਖ ਵੱਧ ਜਾਂਦਾ, ਅੱਖਾਂ ਵਿਚੋਂ ਅੱਥਰੂ ਨਿਕਲੇ ਹੁੰਦੇ ਨੇ, ਇਹ ਅੱਥਰੂ ਨਿਕਲਣਾ ਹੀ ਦੁੱਖ ਦਾ ਪ੍ਰਤੀਕ ਹੋ ਜਾਂਦਾ ਉਹਦਾ, ਵੀ ਹੁਣ ਸੱਚੀ ਬਹੁਤ ਦੁਖੀ ਹੈ, ਇੰਨਾ ਰੋਂਦਾ, ਦੁੱਖ ਕਰਕੇ ਰੋਂਦਾ। ਸਤਿਗੁਰੂ ਕਹਿੰਦੇ ਨੇ ਬ੍ਰਹਮ ਗਿਆਨ ਜਿਹੜਾ ਹੈ ਇਹ ਕਥਨ ਨਹੀਂ ਕੀਤਾ ਜਾ ਸਕਦਾ, ਅੱਗੇ ਆਪ ਹੀ ਦੱਸਣਗੇ ਜਾ ਕੇ। ਬ੍ਰਹਮ ਗਿਆਨੀ ਕਾ ਹੋਏ ਅਚਿੰਤ, ਬ੍ਰਹਮ ਗਿਆਨ ਹੋਣ ਕਰਕੇ, ਹਿਰਦੇ ਵਿਚ ਪ੍ਰਕਾਸ਼ ਹੋਣ ਕਰਕੇ, ਜਦੋਂ ਦੱਸੋ ਇੰਦਰੀਆਂ ਕਾਬੂ, ਮਨ ਕਾਬੂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਖਾਤਮਾ, ਮਾਇਆ ਦੇ ਪ੍ਰਭਾਵ ਦੇ ਥੱਲੇ ਨਿਕਲ ਗਿਆ, ਹੁਣ ਜਦੋਂ ਅਚਿੰਤ ਅਵਸਥਾ ਹੋ ਗਈ ਹੈ, ਅਚਿੰਤ ਕੋਈ ਚਿੰਤਾ ਨਹੀਂ ਹੈ, ਬੇਫਿਕਰੀ ਹੋ ਗਈ, ਕਿਉਂਕਿ ਪਰਮਾਤਮਾ ਨਾਲ ਇੱਕਮਿਕ ਹੋ ਗਿਆ। ਸਤਿਗੁਰੂ ਕਹਿੰਦੇ ਨੇ ਫਿਰ ਅਚਿੰਤ ਪਾਈ ਬੇਫਿਕਰੀ ਚ ਬੈਠਾ, ਕੋਈ ਫਿਕਰ ਨੀ ਹੈ। ਆਪਾਂ ਨੂੰ ਜਿਵੇਂ ਫਿਕਰ ਪੈ ਰਹੇ ਨੇ, ਮੈਂ ਕਮਾਉਣਾ, ਲਿਆਉਣਾ, ਖਵਾਉਣਾ, ਮੇਰੀ ਆ, ਉਹਦੇ ਕੰਮ ਪਰਮੇਸ਼ਰ ਨੇ ਕਰਨੇ। ਉੱਥੇ ਕਿਹਾ ਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਸਰੂਪ ਹੀ ਹੋ ਜਾਂਦਾ, ਉਹਦੇ ਤੇ ਇੱਕ ਸੁਰਨੇ ਨਾਲ ਹੀ ਸਾਰਾ ਕੁਛ ਬਣ ਜਾਂਦਾ। ਜੇ ਸੁਰਨਾ ਕਰ ਲਵੇ ਅਕਲ ਤੇ ਸੁਰਨਾ ਫੁਰਦਾ ਹੀ ਨੀ ਕੋਈ। ਤਾਂ ਤੇ ਸਤਿਗੁਰੂ ਕਹਿੰਦੇ ਨੇ ਅਚਿੰਤਤਾਈ ਦੀ ਅਵਸਥਾ, ਬੇਫਿਕਰੀ ਦੀ ਅਵਸਥਾ ਹੋ ਜਾਂਦੀ ਹੈ। ਇਹ ਅਵਸਥਾ ਨੂੰ ਬਣਾ ਕੇ ਹੀ ਇਹਦਾ ਆਨੰਦ ਮਾਣਿਆ ਜਾ ਸਕਦਾ, ਗੱਲੀ ਵਾਸੀ ਵੀ ਇਹ ਆਨੰਦ ਮਾਣਿਆ ਜਾ ਸਕਦਾ। ਆ ਜੇ ਆਪਾਂ ਬ੍ਰਹਮ ਗਿਆਨੀ ਕੋਲ ਜਾ ਕੇ ਬੈਠੀਏ, ਕੋਈ ਸਲਾਹ, ਕੋਈ ਪ੍ਰਚਾਰ ਸਾਨੂੰ ਕਰੋ, ਕੋਈ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਉਹ ਬ੍ਰਹਮ ਗਿਆਨੀ ਦਾ ਜਿਹੜਾ ਮੰਤ ਹੁੰਦਾ ਨਾ ਉਪਦੇਸ਼, ਉਹ ਨਿਰਮਲ ਮੈਲ ਤੋਂ ਰਹਿਤ ਉਪਦੇਸ਼ ਕਰਦਾ। ਹੁਣ ਜਿਹੜੇ ਬੰਦੇ ਸਿਆਸੀ ਹੁੰਦੇ ਨੇ, ਉਹ ਕੋਈ ਗੱਲ ਜਦੋਂ ਕਰਨਗੇ, ਉਹਨਾਂ ਨੂੰ ਪਹਿਲਾਂ ਦੇਖਣਾ ਕਿ ਮੈਨੂੰ ਕਿੰਨਾ ਫਾਇਦਾ, ਇਹ ਕੰਮ ਆਪਾਂ ਵੋਟਾਂ ਦੇ ਨੇੜੇ ਜੇ ਕਰਾਂਗੇ ਜਾ ਕੇ, ਹੁਣ ਜੇ ਕੀਤਾ ਕੋਈ ਖਾਸ ਫਾਇਦਾ ਨੀ। ਉਹ ਸਿਆਸੀ ਬੰਦੇ ਬਹੁਤ ਕੋਈ ਦੇਖ ਕੇ ਕੰਮ ਕਰ, ਸਿਆਸੀ ਬੰਦੇ ਦੀ ਹਰ ਗੱਲ ਵਿਚ ਉਹਨੇ ਆਪਣਾ ਲਾਭ ਪਹਿਲਾਂ ਦੇਖਣਾ, ਮੇਰੀ ਇਹਦੇ ਚ ਮਸ਼ਹੂਰੀ ਕਿੰਨੀ ਪੈਂਦੀ ਹੈ, ਮੈਨੂੰ ਕਿੰਨਾ ਫਾਇਦਾ ਹੁੰਦਾ। ਇਹ ਸਿਆਸ ਵੱਖਰੀ ਚੀਜ਼ ਹੈ ਸੰਸਾਰ ਦੇ ਹਰ ਬੰਦੇ ਅੰਦਰ, ਕਿਉਂਕਿ ਰਜੋਗੁਣ ਤਾਂ ਹੁੰਦਾ ਹੀ ਹੈ। ਹਰ ਬੰਦਾ ਕਿਸੇ ਵੀ ਕੰਮ ਨੂੰ ਕਰ ਲਈ ਪਹਿਲਾਂ ਆਪਣਾ ਫਾਇਦਾ ਦੇਖਦਾ ਉਹਦੇ ਚ, ਵੀ ਮੈਨੂੰ ਕਿੰਨਾ ਫਾਇਦਾ ਹੁੰਦਾ ਇਹਦੇ ਚ। ਕੋਈ ਵੀ ਬੰਦਾ ਦੁਕਾਨਦਾਰ ਹੈ ਜੇ, ਕਿਤੇ ਉਹਨੂੰ ਕਹਿ ਦੋ, ਉਹ ਕਹਿੰਦਾ ਠੀਕ ਆ ਮੈਂ ਇਹ ਚੀਜ਼ ਲਿਆ ਕੇ ਦਊਂਗਾ, ਪਰ ਉਹਨੇ ਵੀ ਦੇਖਣਾ ਮੈਨੂੰ ਕਿੱਥੋਂ ਸਸਤੀ ਮਿਲਦੀ ਤੇ ਇਹਨੂੰ ਕਿੰਨੇ ਦੇਣੀ, ਮੈਨੂੰ ਕਿੰਨੇ ਬਚਣਗੇ। ਭਾਵੇਂ ਸੰਸਾਰ ਦਾ ਕੋਈ ਬੰਦਾ ਉਹ ਆਪਣਾ ਫਾਇਦਾ ਦੇਖਦਾ, ਪਰ ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀ ਜਦੋਂ ਉਪਦੇਸ਼ ਕਰਦਾ ਤਾਂ ਉਹ ਕਿਸੇ ਲਾਲਸਾ ਨਾਲ, ਕਿਸੇ ਮਕਸਦ ਨਾਲ ਨੀ ਕਰਦਾ, ਉਹ ਇੱਕ ਨਿਸ਼ਾਨਾ ਲੈ ਕੇ ਕਰਦਾ ਕਿ ਮੈਂ ਇਸ ਬੰਦੇ ਨੂੰ ਸਹੀ ਰਾਹ ਤੇ ਲਾਉਣਾ ਦਾ ਭਲਾ ਕਰਨਾ। ਮਾਂ ਬਾਪ ਦਾ ਵੀ ਹਲੇ ਮਕਸਦ ਨਿਆਣੇ ਨੂੰ ਪੜਾਉਣ ਦਾ ਇਹ ਹੁੰਦਾ ਕਿ ਇਹ ਵੱਡਾ ਹੋ ਕੇ ਕਮਾਊਗਾ, ਫਿਰ ਮੈਨੂੰ ਖਵਾਊਗਾ, ਫਿਰ ਮੈਂ ਇਹ ਬੱਚਾ ਮੇਰੀ ਸੇਵਾ ਕਰੂਗਾ, ਕੋਈ ਨਾ ਕੋਈ ਉਹਦਾ ਫਿਰ ਮਕਸਦ ਹੁੰਦਾ, ਹਰੇਕ ਦਾ ਮਕਸਦ ਹੁੰਦਾ ਕੋਈ ਨਾ ਕੋਈ। ਪਰ ਦੇਖ ਲੋ ਬ੍ਰਹਮ ਗਿਆਨ ਵਿਚ ਜਿਹੜੇ ਜਾਂ ਸਤਿਗੁਰੂ ਜੀ ਮਹਾਰਾਜ ਨੇ, ਇਹਨਾਂ ਨੇ ਕਦੇ ਨੀ ਐਸਾ ਸੋਚਣਾ ਕਿ ਇਹ ਬੰਦੇ ਤੋਂ ਮੈਨੂੰ ਕੋਈ ਫਾਇਦਾ ਹੋ ਜਾਏਗਾ। ਜਾਂ ਜਿਹੜੇ ਆਪਣੇ ਬ੍ਰਹਮ ਗਿਆਨ ਤੋਂ ਥੱਲੇ ਅਵਸਥਾ ਜਾਂ ਵੈਸੇ ਹੀ ਲੋਕ ਨੇ, ਉਹਨਾਂ ਦਾ ਵੀ ਇਸੇ ਕਰਕੇ ਕਈਆਂ ਦਾ ਆ ਜਾਂਦਾ ਕਿ ਤੁਸੀਂ ਉੱਥੇ ਆਇਓ, ਸਾਡੇ ਡੇਰੇ ਚ ਆਇਓ, ਕਿਉਂ ਉਹਦਾ ਮਕਸਦ ਹੈ ਕਿ ਆਊਗਾ, ਸਦਾ ਲਈ ਸੇਵਕ ਬਣ ਜਾਊਗਾ, ਪੈਸੇ ਵੀ ਲਿਆਊਗਾ, ਮੇਰਾ ਇੱਕ ਸਾਧਨ ਬਣ ਜਾਣਾ ਕਮਾਈ ਦਾ। ਪਰ ਬ੍ਰਹਮ ਗਿਆਨੀ ਵਿਚ ਇਹ ਚੀਜ਼ ਨਹੀਂ ਹੁੰਦੀ। ਸਵਿੱਚ ਸਵੱਛ ਨਿਰਮਲ ਦਸਾਂ ਸਰੂਪਾਂ ਦਾ ਜੀਵਨ ਦੇਖੋ, ਸਵੱਛ ਤੇ ਨਿਰਮਲ। ਪੂਰਨ ਬ੍ਰਹਮ ਗਿਆਨੀਆਂ ਦਾ ਜੀਵਨ ਜਿਹੜਾ ਹੁੰਦਾ ਸਵੱਛ ਤੇ ਨਿਰਮਲ ਜੀਵਨ ਹੁੰਦਾ। ਕੋਈ ਪ੍ਰਯੋਜਨ ਨੀ ਲਾਲਚ, ਲਿਪਸਾ, ਈਰਖਾ, ਦਵੈਸ਼, ਕਿਸੇ ਗੱਲ ਦਾ ਕੋਈ ਮਤਲਬ ਹੀ ਨੀ ਹੈਗਾ। ਭਲਾ ਹੀ ਕਰਨਾ, ਬੁਰੇ ਦਾ ਵੀ ਭਲਾ ਕਰਨਾ, ਕਿਉਂਕਿ ਕੋਈ ਹੈ ਨੀ ਮਨ ਦਾ ਉਦੇਸ਼ ਨੀ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫੇਰ ਇਸ ਗੱਲ ਨੂੰ ਸਪਸ਼ਟ ਕਰਦੇ ਨੇ, ਜਿੱਥੇ ਬਹੁਤ ਸਾਰੇ ਲੋਕ ਆ ਕੇ ਸਾਨੂੰ ਗੁੰਮਰਾਹ ਕਰਦੇ ਨੇ ਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਇਹ ਆਪ ਹੀ ਪਰਮੇਸ਼ਰ ਬ੍ਰਹਮ ਗਿਆਨੀ ਆ। ਮਹਾਰਾਜ ਕਹਿੰਦੇ ਨਹੀਂ, ਸੁਣੋ ਗੁਰੂ ਅਰਜਨ ਦੇਵ ਜੀ ਕੀ ਕਹਿੰਦੇ ਨੇ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਜਿਹਨੂੰ ਵਾਹਿਗੁਰੂ ਆਪ ਕਰਦਾ ਉਹੀ ਪੁਰਸ਼ ਬ੍ਰਹਮ ਗਿਆਨੀ ਹੁੰਦਾ। ਦੇਖੋ ਇਹ ਬਿਲਕੁਲ ਕਲੀਅਰ ਆ। ਹੁਣ ਕਈ ਪ੍ਰਚਾਰਕ ਇਹ ਪ੍ਰਚਾਰ ਕਰਦੇ ਰਹਿੰਦੇ, ਮੈਨੂੰ ਇੱਕ ਕਹਿੰਦਾ ਆਪ ਬ੍ਰਹਮ ਗਿਆਨੀ ਹੈ ਪਰਮੇਸ਼ਰ। ਮਹਾਰਾਜ ਕਹਿੰਦੇ ਜਿਹਨੂੰ ਮੈਂ ਆਪ ਬ੍ਰਹਮ ਗਿਆਨ ਦੇਵਾਂ, ਆਪਣਾ ਗਿਆਨ ਦੇਵਾਂ, ਉਹਨੂੰ ਬ੍ਰਹਮ ਗਿਆਨ ਹੁੰਦਾ। ਬ੍ਰਹਮ ਗਿਆਨੀ ਉਹ ਆਪ ਬਣਾਉਂਦੇ ਨੇ, ਆਪ ਕਿਰਪਾ ਕਰਦੇ ਨੇ, ਆਪ ਆਪਣਾ ਗਿਆਨ ਦਿੰਦੇ ਹਨ। ਜਦੋਂ ਉਹਨੂੰ ਆਪਣਾ ਆਪ ਦੇ ਦਿੰਦੇ ਨੇ, ਉਹਦੇ ਵਿਚੋਂ ਸਾਰਾ ਜਿੰਨਾ ਵੀ ਕੁਝ ਹੁੰਦਾ ਉਹਦੇ ਅੰਦਰਲੀ ਹਉ ਨੂੰ ਕੱਢ ਕੇ, ਜਦੋਂ ਉਹ ਜੀਵ ਪੁਣਾ ਮੁੱਕ ਜਾਂਦਾ, ਜੀਵ ਤੇ ਈਸ਼ ਦੀ ਏਕਤਾ ਹੋ ਜਾਂਦੀ, ਅੰਦਰ ਅੰਦਰ ਸਿਰਫ ਇੱਕ ਪਰਮਾਤਮਾ ਹੀ ਬੈਠਾ ਹੁੰਦਾ। ਬਾਹਰੋਂ ਦੇਖਣ ਨੂੰ ਸਰੀਰ ਭਾਵੇਂ ਵੱਖਰਾ ਲੱਗਦਾ, ਪਰ ਉਹ ਹੁੰਦਾ ਪਰਮਾਤਮਾ ਰੂਪ ਹੀ ਬਣ ਜਾਂਦਾ, ਵਾਹਿਗੁਰੂ ਦਾ ਸਰੂਪ ਹੀ ਬਣ ਜਾਂਦਾ। ਦਵੈ ਤੇ ਏਕ ਰੂਪ ਹੋਵੇ ਗਏ, ਉਹਦੀ ਅਵਸਥਾ ਵਿੱਚ ਹੀ ਚਲਿਆ ਜਾਂਦਾ, ਇੱਕ ਮਿਕਸ ਹੋ ਜਾਂਦਾ ਪਰਮਾਤਮਾ ਦੇ ਵਿੱਚ, ਅੰਦਰ ਉਹਦੇ ਬ੍ਰਹਮ ਹੀ ਹੈ। ਫਿਰ ਉਹਦਾ ਪ੍ਰਤਾਪ ਇਸੇ ਕਰਕੇ ਵੱਧ ਜਾਂਦਾ, ਬ੍ਰਹਮ ਗਿਆਨੀ ਕਾ ਦੜ ਪ੍ਰਤਾਪ। ਬ੍ਰਹਮ ਗਿਆਨੀ ਦਾ ਪ੍ਰਤਾਪ ਸਾਰਿਆਂ ਤੋਂ ਵੱਡਾ ਹੁੰਦਾ, ਬਹੁਤ ਵੱਡਾ ਪ੍ਰਤਾਪ ਹੈ। ਜਿਵੇਂ ਰਾਜਾ ਜਨਕ ਜੀ ਬ੍ਰਹਮ ਗਿਆਨੀ ਹੋਏ ਨੇ, ਨਾਲੇ ਤਾਂ ਬ੍ਰਹਮ ਗਿਆਨੀ ਨਾਲੇ ਰਾਜਾ, ਰਾਜ ਯੋਗ ਭੋਗਿਆ ਉਹਨਾਂ ਨੇ। ਇਸੇ ਤਰ੍ਹਾਂ ਹੋਰ ਵੀ ਜਿਹੜੇ ਬ੍ਰਹਮ ਗਿਆਨ ਵਿਚ ਰੱਪੇ ਹੋਏ ਨੇ, ਕਿਉਂਕਿ ਜਿਨ੍ਹਾਂ ਨੇ ਕਈਆਂ ਨੇ ਹੁਣ ਬ੍ਰਹਮ ਗਿਆਨੀ ਦੇਖੇ ਤੱਕ ਨੀ, ਉਹਨਾਂ ਨੂੰ ਪਤਾ ਹੀ ਨੀ ਬ੍ਰਹਮ ਗਿਆਨੀ ਹੁੰਦਾ ਕੀ ਹੈ। ਬ੍ਰਹਮ ਗਿਆਨੀ ਇੱਥੇ ਬੈਠਾ ਹੋਵੇ, ਇੰਨਾ ਪ੍ਰਭਾਵ ਹੁੰਦਾ ਕਿ ਆਪਾਂ ਨਾ ਵੀ ਉਹਨੂੰ ਜਾਣਦੇ ਹੋਈਏ ਤਾਂ ਵੀ ਉਹ ਤੋਂ ਬੈਠੇ ਆਪਾਂ ਭੈ ਖਾਵਾਂਗੇ, ਭੈ ਆਉਂਦਾ, ਇੰਨਾ ਉੱਚਾ ਪ੍ਰਤਾਪ ਹੁੰਦਾ ਉਹਨਾਂ ਦਾ। ਇੱਕ ਇੱਕ ਗੱਲ ਨੂੰ ਉਹ ਜਾਣਦੇ ਹੁੰਦੇ ਨੇ, ਬਰੀਕੀਆਂ ਤੱਕ ਸਾਡੀਆਂ ਗੱਲਾਂ ਦੱਸ ਦਿੰਦੇ ਨੇ, ਉਹਨਾਂ ਕੋਲੋਂ ਭੈ ਲੱਗਦਾ। ਫਿਰ ਉਹਨਾਂ ਦਾ ਇਹ ਫਾਇਦਾ ਕਿ ਇਹਨੂੰ ਕੋਈ ਲਾਲਸਾ ਨੀ ਮੇਰੇ ਤੋਂ। ਕਈਆਂ ਤੋਂ ਨੀ ਲਾਲਸਾ ਵੀ ਚੱਲ ਚਾਰ ਪੈਸੇ ਇਕੱਠੇ ਕਰਾਂਗੇ, ਬ੍ਰਹਮ ਗਿਆਨ ਵਿਚ ਕੋਈ ਲਾਲਸਾ ਨੀ ਹੁੰਦੀ। ਉਹ ਫਿਰ ਸਾਨੂੰ ਇਉਂ ਪ੍ਰਤੀਤ ਹੁੰਦਾ ਦੇਖਣ ਕਿ ਇਹੀ ਮੇਰਾ ਸਾਰਾ ਕੁਛ ਹੈ, ਇਹੀ ਮੇਰਾ ਪਿਤਾ ਹੈ, ਇਹੀ ਮੇਰੀ ਮਾਤਾ ਹੈ, ਇਹੀ ਮੇਰਾ ਭੈਣ ਭਰਾ ਹੈ। ਬਸ ਉਹ ਮਹਾਤਮਾ ਬ੍ਰਹਮ ਗਿਆਨ ਵਾਲੇ ਹੀ ਸਭ ਤੋਂ ਵੱਡੇ ਨਜ਼ਰ ਆਉਂਦੇ ਸਨ। ਸਤਿਗੁਰੂ ਜੀ ਵੀ ਇਹੀ ਚੀਜ਼ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਕਿਉਂ ਹਲੇ ਸਾਡੀ ਪਹੁੰਚ ਨੀ ਹੈ ਗੁਰੂ ਗ੍ਰੰਥ ਸਾਹਿਬ ਤੱਕ। ਮਹਾਰਾਜ ਬਹੁਤ ਵੱਡੇ ਨੇ। ਮੈਂ ਇਹ ਚੀਜ਼ ਨੂੰ ਪਹਿਲਾਂ ਸਮਝਦਾ ਹੁੰਦਾ ਸੀ ਕਿ ਸ਼ਾਇਦ ਕੋਈ ਹੁੰਦਾ ਕਿ ਚਲੋ ਅਸੀਂ ਮਹਾਂਪੁਰਖਾਂ ਦਾ ਆ ਰਹੇ ਹਾਂ, ਪਰ ਇਹ ਚੀਜ਼ ਨੂੰ ਕਈ ਚੀਜ਼ਾਂ ਦੇ ਤਜਰਬਿਆਂ ਦੇ ਆਧਾਰ ਤੇ ਮੈਂ ਦੱਸਦਾ, ਮਹਾਰਾਜ ਨਾਲ ਬਚਨ ਕਰਨੇ ਬਹੁਤ ਔਖੇ ਆ, ਉੱਥੇ ਖੜਨਾ ਵੀ ਬਹੁਤ ਔਖਾ। ਆਲਾ ਮਹਾਂਪੁਰਸ਼ਾਂ ਨਾਲ ਅਸੀਂ ਬਚਨ ਕਰ ਸਕਦੇ ਸੀ, ਮਹਾਰਾਜ ਸੱਚੇ ਪਾਤਸ਼ਾਹ ਨਾਲ ਬਚਨ ਕਰਨਾ ਵੀ ਬਹੁਤ ਔਖਾ ਨਹੀਂ ਹੁੰਦਾ। ਅੱਜ ਮਹਾਂਪੁਰਖ ਸਾਨੂੰ ਤਾਂ ਯਾਦ ਆਉਂਦੇ ਨੇ ਵੀ ਉਹਨਾਂ ਨੂੰ ਅਸੀਂ ਅੱਗੇ ਕਰ ਲੈਂਦੇ ਹੁੰਦੇ ਸੀ, ਤੁਸੀਂ ਇਹ ਗੱਲ ਕਰੋ, ਤੁਸੀਂ ਇਹ ਕਰਨੀ ਅੱਗੇ। ਜੇ ਸੰਤ ਕਰਤਾਰ ਸਿੰਘ ਜੀ ਖਾਲਸਾ ਦੇ ਹੁੰਦੇ ਆ, ਅਸੀਂ ਉਹਨਾਂ ਤੋਂ ਬਹੁਤ ਡਰਦੇ ਹੁੰਦੇ ਸੀ, ਬਹੁਤ ਪ੍ਰਤਾਪ ਸੀ ਉਹਨਾਂ ਦਾ, ਪ੍ਰਕਾਸ਼ ਵੀ ਬੜਾ ਸਭ ਕਰਤਾ ਸੀ। ਕੋਈ ਕੰਮ ਹੋਣਾ ਆਪ ਨਹੀਂ ਸਿੱਧੇ ਬੋਲਦੇ ਹੁੰਦੇ ਕਿਸੇ ਗੱਲ ਲਈ। ਅਸੀਂ ਜਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਪਿੰਡੋਂ ਆਉਣਾ, ਇਹ ਕਹਿਣਾ ਵੀ ਤੁਸੀਂ ਅੱਗੇ ਲੱਗੋ, ਅਸੀਂ ਪਿੱਛੇ ਖੜਦੇ ਹਾਂ, ਉਹ ਸੰਤਾਂ ਨੇ ਹੱਥ ਜੋੜ ਕੇ ਖੜ ਜਾਣਾ। ਇੱਕ ਵਾਰੀ ਇੱਕ ਸਿੰਘ ਤੋਂ ਗਲਤੀ ਹੋ ਗਈ, ਸੰਤ ਕਹਿੰਦੇ ਚੱਲ ਨਿਕਲ ਬਾਹਰ, ਜਿੱਥੇ ਸੀਗਾ ਉਹ ਚੰਗਾ ਅਭਿਆਸ ਸੀ, ਬਹੁਤ ਪਾਠ ਕਰਦਾ, ਕੋਈ ਬੰਜਰ ਕਰਾਇਤ ਨਹੀਂ ਹੋਈ। ਵੈਸੇ ਇੱਕ ਜਦ ਵੀ ਹੋ ਗਈ ਮਹਾਰਾਜ ਦੀ, ਜਾਣ ਕੇ ਨਹੀਂ ਕੀਤੀ, ਅਚਾਨਕ ਜਿਵੇਂ ਹੋ ਜਾਂਦੀ, ਕਹਿੰਦੇ ਚੱਲ ਇੱਥੋਂ ਬਾਹਰ ਜਾ, ਹਾਂ ਨਾਰਾਜ਼ ਹੋ ਗਏ ਕਾਫੀ। ਹੁਣ ਸੀ ਉਹ ਸਾਨੂੰ ਬਹੁਤ ਪਿਆਰਾ, ਅਜਨੀਕ ਬੜਾ ਸੀ, ਅਸੀਂ ਹੁਣ ਯਾਦ ਕਰਨ ਲੱਗ ਪਏ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਵੀ ਜੇ ਉਹ ਆ ਜਾਣ ਫੇਰ ਆਪਾਂ ਇਹਨੂੰ ਬਚਾ ਸਕਦੇ ਹਾਂ, ਨਹੀਂ ਕੰਮ ਖਰਾਬ। ਸਾਡੀ ਹਿੰਮਤ ਨਾ ਪਏ ਕਹਿਣ ਦੀ, ਬਸ ਐਂ ਸੋਚਿਆ ਸੀ। ਉਹ ਬੱਸ ਉਤਰਦੇ ਹੀ ਨਜ਼ਰ ਆਏ ਸਾਨੂੰ ਚੰਡੀਗੜ੍ਹ ਕੋਲ ਨਾਭਾ ਸਾਹਿਬ ਪੈਂਦਾ, ਉੱਥੇ ਆਏ, ਅਸੀਂ ਬੜੇ ਖੁਸ਼ ਹੋਏ, ਆ ਗਏ ਬਸ, ਬਹੁਤ ਖੁਸ਼ ਹੋਏ ਸਾਰੇ ਜਾਣੇ। ਆਉਂਦਿਆਂ ਸਾਰ ਜਲ ਪਾਣੀ ਪਿਆਇਆ, ਆਇਆ ਅਸੀਂ ਕਿਹਾ ਵੀ ਆਹ ਗੜਬੜ ਹੋ ਗਈ, ਕਹਿੰਦੇ ਕੋਈ ਨਾ, ਜੇ ਹੁਣ ਤੁਸੀਂ ਅੱਗੇ ਲੱਗ ਕੇ ਬੇਨਤੀ ਕਰੋ। ਉਹ ਅੱਗੇ ਵੀ ਅਸੀਂ ਲੁਕ ਲੁਕ ਕੇ ਨਗਰਲੇ ਪਾਸੇ, ਤੇ ਉਹ ਜਾ ਕੇ ਏਦਾਂ ਖੜ ਗਏ, ਕਹਿੰਦੇ ਜਰਨੈਲ ਸਿੰਘ ਤੂੰ ਨਾ ਯਾਰ ਹੱਥ ਜੋੜਿਆ ਕਰ, ਸੰਤ ਨੇ ਕਹਿੰਦੇ ਤਾਂ ਠੀਕ ਆ, ਤੂੰ ਆ ਗਿਆ ਜਾਂ ਠੀਕ ਆ, ਹੁਣ ਅੱਗੇ ਤਾਂ ਨਾ ਗਲਤੀ ਕਰੀ ਹੋਈ। ਉਹਨਾਂ ਦੇ ਤਾਂ ਬਸ ਖੜਨ ਨਾਲ ਹੀ ਉਹ ਕੰਮ ਹੋ ਜਾਂਦਾ ਸੀ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਉਹਨਾਂ ਦਾ ਇੰਨਾ ਸਤਿਕਾਰ ਕਰਦੇ ਹੁੰਦੇ ਸੀ। ਇੱਕ ਵਾਰ ਅਸੀਂ ਮਹਾਂਪੁਰਖਾਂ ਨੂੰ ਏਦਾਂ ਚਰਨ ਚਾਪੀ ਕਰਦੇ ਸ਼ਾਮ ਨੂੰ, ਕਾਫੀ ਬੁਖਾਰ ਸੀ ਬਾਬਾ ਕਰਤਾਰ ਸਿੰਘ ਜੀ, ਪੰਜ ਨੈਲ ਸੁਣੀਆਂ ਕੋਠੇ ਦੀਆਂ ਪੌੜੀਆਂ ਚੜ ਕੇ ਚੋਰੀ ਚੋਰੀ ਆ ਕੇ ਉਹਨਾਂ ਨੇ ਐਂ ਘੁੱਟਣਾ ਸ਼ੁਰੂ ਕਰਤਾ, ਬਸ ਹੱਥ ਲਾਉਣ ਦੀ ਦੇਰ ਸੀ, ਇਕਦਮ ਉੱਠ ਕੇ ਬੈਠੇ ਹੋ ਗਏ। ਅਸੀਂ ਕਿਹਾ ਵੀ ਇਹਨਾਂ ਨੇ ਦੇਖਿਆ ਨੀ, ਕਹਿੰਦੇ ਜਰਨੈਲ ਸਿੰਘ ਤੂੰ ਇਹ ਕੰਮ ਕਰਨਾ। ਮੈਂ ਸੰਤਾਂ ਨੂੰ ਹੱਸਣ ਲੱਗ ਗਿਆ, ਮੈਂ ਕਿਹਾ ਤੁਹਾਨੂੰ ਉਦੋਂ ਹੀ ਕਰੰਟ ਲੱਗਿਆ ਹੋਣਾ, ਕਹਿੰਦੇ ਉਸੇ ਟਾਈਮ ਪਤਾ ਲੱਗ ਗਿਆ ਵੀ ਜਰਨੈਲ ਸਿੰਘ ਨੇ ਹੱਥ ਲਾਤਾ, ਕਿਉਂਕਿ ਬਹੁਤ ਕਮਾਈ ਹੈ, ਇਹ ਤਾਂ ਨੀ ਮੈਂ ਪੈਰੀ ਹੱਥ ਲਵਾ। ਇਸ ਕਰਕੇ ਉਹਨਾਂ ਦੀ ਕਮਾਈ ਜਦੋਂ ਮਹਾਰਾਜ ਦੇ ਕੋਲ ਖੜਨਾ ਹੁੰਦਾ, ਆਪਾਂ ਨੀ ਖੜ ਸਕਦੇ ਸਿੱਧੇ, ਹੁਣ ਤਾਂ ਆਪਾਂ ਖੜਦੇ ਹਾਂ ਮਹਾਰਾਜ ਸਾਹਮਣੇ ਆਪਾਂ, ਪਰ ਜਦੋਂ ਸਤਿਗੁਰੂ ਆਪਣੇ ਪ੍ਰਤੱਖ ਦੂਜੇ ਰੂਪ ਵਿੱਚ ਆਉਂਦੇ ਨੇ ਉਦੋਂ ਨੀ ਖੜ ਸਕਦੇ, ਉਹ ਕੰਬਣ ਹੀ ਲੱਗ ਜਾਂਦਾ ਦੰਦਾ। ਫਿਰ ਉਦੋਂ ਅਸੀਂ ਕਹਿੰਦੇ ਸੀ ਮਹਾਂਪੁਰਸ਼ੋ ਤੁਸੀਂ ਖੜੋ ਅੱਗੇ, ਤੁਸੀਂ ਦੇਖਦੇ ਕਰੋ, ਸਾਥੋਂ ਤਾਂ ਇੱਥੇ ਬੋਲ ਹੀ ਨੀ ਹੁੰਦਾ, ਜਵਾਬ ਵੀ ਨੀ ਦੇ ਹੁੰਦਾ ਮੂਹਰੋਂ, ਬਹੁਤ ਡਰ ਲੱਗਦਾ ਮਹਾਰਾਜ ਤੋਂ। ਐ ਨੀ ਕਿ ਉਹ ਡਰਾਉਂਦੇ ਨੇ, ਸਿਰਫ ਆਪਣੀ ਪੁੱਛ ਬੁੱਧੀ ਕਰਕੇ, ਆਪਣੇ ਪਾਪਾਂ ਕਰਕੇ, ਆਪਣੀਆਂ ਗਲਤੀਆਂ ਕਰਕੇ, ਆਪਣੀਆਂ ਕਮਜ਼ੋਰੀਆਂ ਕਰਕੇ ਵੀ ਕੁਛ ਕਹਿ ਨਾ ਦੇਣ ਮਹਾਰਾਜ, ਕੁਛ ਕਹਿ ਨਾ ਦੇਣ ਮਹਾਰਾਜ, ਕੋਈ ਬਚਨ ਨਾ ਇਹੋ ਜਿਹਾ ਕਰ ਦੇਣ। ਭਾਵੇਂ ਮਹਾਰਾਜ ਕੁਛ ਕਹਿੰਦੇ ਨੀ ਗੇ, ਪਰ ਫੇਰ ਵੀ ਨੀ ਖੜ ਸਕਦੇ ਆਪਾਂ ਸਾਹਮਣੇ। ਇਸੇ ਤਰ੍ਹਾਂ ਬ੍ਰਹਮ ਗਿਆਨ ਦੇ ਸਾਹਮਣੇ ਖੜਨਾ ਬਹੁਤ ਔਖਾ ਹੁੰਦਾ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਬਹੁਤ ਤੇਜ ਪ੍ਰਤਾਪ ਸੀ, ਉਹਨਾਂ ਸਾਹਮਣੇ ਨੀ ਖੜ ਸਕਦੇ ਹੁੰਦੇ, ਉਹਨਾਂ ਕੋਲ ਫਿਰ ਸੰਤ ਕਰਤਾਰ ਸਿੰਘ ਨੂੰ ਲੈ ਕੇ ਜਾਣਾ ਇਹਨਾਂ ਨੇ ਕਿ ਤੁਸੀਂ ਬੇਨਤੀ ਕਰੋ, ਸਾਨੂੰ ਤਾਂ ਡਰ ਬਹੁਤ ਲੱਗਦਾ। ਇਸ ਦਾ ਰਾੜੇ ਵਾਲੇ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਜੀ ਤੋਂ ਬਹੁਤ ਡਰ ਲੱਗਦਾ ਹੁੰਦਾ, ਆਪ ਨੀ ਸਿੱਧੇ ਗੱਲ ਕਰਦੇ ਹੁੰਦੇ, ਸਾਨੂੰ ਬਹੁਤ ਡਰ ਲੱਗਦਾ ਸੀ ਉਹਨਾਂ। ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਾ ਤੋਂ ਬਹੁਤ ਡਰ ਲੱਗਦਾ, ਹੁਣ ਉਹਨਾਂ ਦੀ ਫੋਟੋ ਵੀ ਦੇਖ ਲਈ ਤਾਂ ਵੀ ਮੈਨੂੰ ਤਾਂ ਡਰ ਲੱਗਦਾ, ਕਿਉਂਕਿ ਉਹ ਪ੍ਰਤਾਪ ਵੀ ਬਹੁਤ ਜ਼ਿਆਦਾ, ਕਮਾਈ ਦਾ ਪੁੰਜ ਹੈ ਉਹ। ਬਾਬਾ ਜਵਾਲਾ ਸਿੰਘ ਜੀ ਹਰਖਵਾਲਾ, ਜਿਹਨਾਂ ਨੂੰ ਮੈਂ ਜਾਣਦਾ, ਜਿਨ੍ਹਾਂ ਦੀ ਸਿਰਫ ਫੋਟੋ ਦੇਖਣ ਨਾਲ ਹੀ ਫਰਕ ਪੈ ਗਿਆ। ਹੁਣ ਜਵੱਦੀ ਲੁਧਿਆਣੇ ਜਵੱਦੀ ਨਹਿਰ ਦੇ ਉੱਤੇ ਪ੍ਰਚਾਰਕ ਤੁਰਿਆ ਜਾਂਦਾ ਆਪਣਾ, ਉਰੇ ਰਹਿ ਰਾਸ ਕਰਦੇ ਕਰਦੇ ਇੱਕ ਫੋਟੋ ਦੇਖੀ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ। ਪਹਿਲਾਂ ਤਾਂ ਕਹਿੰਦੇ ਮੈਂ ਅੱਗੇ ਲੰਘ ਗਿਆ, ਫਿਰ ਫੋਟੋ ਚੁੱਕ ਲਈ, ਹੱਥ ਨਾਲ ਸਾਫ਼ ਕੀਤੀ, ਕਹਿੰਦੇ ਮੈਂ ਕਿਹਾ ਇਹਨਾਂ ਨੇ ਇੰਨਾ ਅੰਮ੍ਰਿਤ ਛਕਾਇਆ, ਪ੍ਰਚਾਰ ਕੀਤਾ, ਕਹਿੰਦੇ ਮੈਂ ਲਿਆ ਕੇ ਜੰਸ ਦੇ ਉੱਤੇ ਰੱਖ ਲਈ ਫੋਟੋ। ਰਾਤ ਨੂੰ ਮੈਂ ਸੌਂ ਗਿਆ, ਸੁੱਤੇ ਪਏ ਦੇ ਸੁਪਨੇ ਚ ਆ ਗਏ, ਹੱਥਣ ਲੱਗ ਗਏ, ਕਹਿੰਦੇ ਅੱਜ ਤੂੰ ਸਾਡੀ ਫੋਟੋ ਦਾ ਬਹੁਤ ਸਤਿਕਾਰ ਕੀਤਾ, ਜੋ ਪੈਰਾਂ ਛੁੱਟੀ ਹੋਈ, ਅਸੀਂ ਬਹੁਤ ਖੁਸ਼ ਹਾਂ। ਕਹਿੰਦੇ ਤੂੰ ਮੂਲ ਮੰਤਰ ਦਾ 1.25 ਲੱਖ ਪਾਠ ਕਰ, ਅਭਿਆਸ ਕਰਿਆ ਕਰ, ਤੇਰੀ ਚੜ੍ਹਦੀ ਕਲਾ ਹੋਊਗੀ, ਬਹੁਤ ਦੁਨੀਆਂ ਚ ਤੇਰਾ ਨਾਂ ਹੋਊਗਾ। ਬਸ ਉਹ ਐਸ ਉਸ ਇੱਕ ਮਾੜੀ ਦੀ ਸੇਵਾ ਤੋਂ ਹੀ ਖੁਸ਼ ਹੋ ਕੇ ਅੱਜ ਵੀ ਉਸ ਪ੍ਰਚਾਰਕ ਤੇ ਕਿਰਪਾ, ਅੱਜ ਵੀ ਉਹ ਦੁਨੀਆਂ ਵਿਚ ਸਾਡੇ ਨਾਲ ਤਾਂ ਕਿਸੇ ਅੱਗੇ ਉਹ ਫੇਮਸ ਹੈ ਬਹੁਤ, ਸਾਡੀ ਲਾਈਨ ਹੋਰ ਤਰ੍ਹਾਂ ਦੀ ਬੋਲਣ ਦੀ, ਪਰ ਜਿਵੇਂ ਹੁਣੇ ਛੋਟੀ ਜਿਹੀ ਉਮਰ ਦੇ ਪ੍ਰਚਾਰਕ ਬੋਲ ਰਹੇ ਸੀ, ਇਹ ਪੜ੍ਹੇ ਲਿਖੇ ਗਿਆਨੀ ਨੇ, ਬੜੀ ਤਰਤੀਬ ਲਾ ਲਾ ਕੇ ਕਥਾ ਕੀਤੀ, ਹਰ ਗੱਲ ਨੂੰ ਸਮਝਾ ਕੇ ਕਥਾ ਕੀਤੀ। ਸਾਡੇ ਕੋਲ ਦੇਸੀ ਤਰੀਕੇ ਆਈ ਤਾਂ ਸਿੱਧਾ ਜਿਹਾ ਹਿਸਾਬ ਰੱਖਦੇ, ਝਟਕਾ ਜਿਹਾ। ਤੋ ਮੇਰੇ ਕਹਿਣ ਤੋਂ ਬਾਅਦ ਭਾਈ ਸਿੰਦਰਪਾਲ ਸਿੰਘ ਦੀ ਗੱਲ ਕਰਦਾ, ਉਹਨਾਂ ਤੇ ਬਖਸ਼ਿਸ਼ ਹੋਈ ਉਹਨਾਂ ਦੀ, ਇਹ ਸਾਰੇ ਲੜੀ ਜਾਂਦੇ ਤੂੰ ਹੁਣ ਛੱਡ ਗਿਆ, ਤੂੰ ਹੁਣ ਪਾਠ ਐਂ ਕਰਦਾ ਇਉਂ ਕਰਦਾ, ਉਹ ਕਹਿੰਦਾ ਬਾਅਦ ਜੇ ਹੋਣਾ ਸੀ ਤਾਂ ਹੋ ਗਿਆ, ਕਿਰਪਾ ਉਹਨਾਂ ਦੀ ਸਾਰੀ। ਜਦੋਂ ਤੋਂ ਉਹਨਾਂ ਦੀ ਕਿਰਪਾ ਹੋਈ ਆ ਉਦੋਂ ਤੋਂ ਲੈ ਕੇ ਉਹ ਟੋਪੋ ਟੋਪ ਹੀ ਜਾ ਰਿਹਾ, ਔਰ ਇੰਨਾ ਅਭਿਆਸ ਕਰਦਾ, ਇੰਨੀ ਬਾਣੀ ਪੜ੍ਹਦਾ, ਇੰਨਾ ਸਹਿਜ ਪਾਠ ਕਰਦਾ, ਅਸੀਂ ਵੀ ਉਹਦਾ ਬਹੁਤ ਸਤਿਕਾਰ ਕਰਦੇ ਹਾਂ, ਉਹਦੀ ਮੈਂ ਕਥਾ ਸੁਣਦਾ, ਉਹਦੇ ਤੇ ਮਹਾਂਪੁਰਖ ਦੀ ਕਿਰਪਾ ਹੁੰਦੀ। ਜਦੋਂ ਕਿਸੇ ਮਹਾਂਪੁਰਖ ਦੀ ਕਿਰਪਾ ਹੁੰਦੀ ਆ ਨਾ, ਜਦੋਂ ਆਪਣੀ ਅਸੀਸ ਦਿੰਦਾ, ਬਖਸ਼ਿਸ਼ ਕਰਦਾ, ਗੁਰੂ ਸਾਹਿਬ ਕਿਰਪਾ ਕਰਦੇ ਕਿਸੇ ਤੇ ਵੀ, ਰਾਗੀ ਹਰਬੰਸ ਸਿੰਘ ਜੀ ਸੀ ਚਾਹੇ ਕਿਵੇਂ ਸੀ, ਰਾਜੀ ਹਰਬੰਸ ਸਿੰਘ ਤੇ ਬਾਬਾ ਨਾਨਕ ਸਿੰਘ ਜੀ ਦੀ ਕਿਰਪਾ ਚ ਭਾਵੇਂ ਉਹ ਚਲੇ ਗਏ ਨੇ, ਚਾਹੇ ਉਹ ਬਹੁਤ ਸਾਰੀਆਂ ਗੱਲਾਂ ਵੀ ਸੁਣਨ ਨੂੰ ਮਿਲ ਜਾਂਦੀਆਂ, ਪਰ ਫੇਰ ਵੀ ਮੈਂ ਅੱਜ ਉਹਨਾਂ ਨੂੰ ਯਾਦ ਕਰਦਾ ਵੀ ਉਹ ਬਹੁਤ ਸੇਵਾ ਉਹਨਾਂ ਨੇ ਕੀਤੀ ਕੀਰਤਨ ਦਾ। ਉਹ ਗਿਆਨੀ ਸੰਤ ਸਿੰਘ ਜੀ ਮਸਕੀਨ ਹੈ, ਮਹਾਂਪੁਰਖਾਂ ਨੇ ਸਾਨੂੰ ਆਪ ਕਹਿਣਾ, ਉਹ ਲੱਗੇ ਹੋਏ ਨੇ, ਚਲੋ ਸੁਣੋ ਸਿੰਘੋ, ਚਲੋ ਆਪਾਂ ਚੱਲੀਏ ਸੁਣੀਏ। ਸੰਤ ਕਰਤਾਰ ਸਿੰਘ ਜੀ ਨੇ, ਮੰਜੀ ਸਾਹਿਬ ਦੀਵਾਨ ਹਾਲ, ਅਸੀਂ ਮਸਕੀਨ ਜੀ ਨੂੰ ਬਹੁਤ ਸੁਣਨਾ, ਬਹੁਤ ਉਹ ਵੀ ਢੰਗ ਨਾਲ ਵਿਆਖਿਆ ਕਰਦੇ। ਤੋ ਭਾਈ ਮਾਨ ਸਿੰਘ ਝੌਰ ਉਹਨਾਂ ਦੀ ਬੜੀ ਸੁੰਦਰ ਵਿਆਖਿਆ, ਉਹ ਇੱਕ ਪਿਛਲੇ ਜਨਮ ਦੀ ਕੋਈ ਕਮਾਈ ਹੁੰਦੀ ਆ, ਕਿਸੇ ਦੀ ਕੋਈ ਬਖਸ਼ਿਸ਼ ਕੀਤੀ ਹੁੰਦੀ ਆ, ਫਿਰ ਹੌਲੀ ਹੌਲੀ ਜੀਵਨ ਵਿਚ ਸੁਧਾਰ ਪੈ ਜਾਂਦਾ। ਇੱਕ ਬ੍ਰਹਮ ਗਿਆਨੀ ਦਾ ਸੰਗ ਹੋਣ ਕਰਕੇ ਮਹਾਂਪੁਰਖ ਦਾ ਸੰਗ ਪਿਆ, ਜਦੋਂ ਇੱਕ ਮਹਾਂਪੁਰਖ ਦਾ ਸੰਗ ਹੁੰਦਾ ਤਾਂ ਉਹ ਆਪਣਾ ਪਹਿਰਾ ਕਰਦਾ, ਤੇ ਜਦੋਂ ਵਰ ਦੇ ਦਿੰਦਾ ਜਾਂ ਪ੍ਰਚਾਰ ਕਰ ਕਿਰਪਾ ਰਹੂਗੀ, ਉਹਦੇ ਇੱਕ ਬਚਨ ਵਿਚ ਹੀ ਇੱਕ ਚੀਜ਼ ਆ ਜਾਂਦੀ ਜਿਹੜੀ ਕਿਸੇ ਪਾਸੇ ਨੀ ਜਾਂਦੀ, ਮਿਹਰ ਰਹਿੰਦੀ। ਇਹ ਬ੍ਰਹਮ ਗਿਆਨੀਆਂ ਦੇ ਬਚਨ ਚੱਲਦੇ ਨੇ, ਬ੍ਰਹਮ ਗਿਆਨੀਆਂ ਨੇ ਜਿਨ੍ਹਾਂ ਨੂੰ ਕੀਰਤਨ ਦੀ ਦਾਤ ਦਿੱਤੀ ਹੈ, ਉਹ ਵੀ ਚੜ੍ਹਦੀ ਕਲਾ ਚ ਕੀਰਤਨ ਕਰੀ ਜਾਂਦੇ ਨੇ, ਬੜੀ ਮਿਹਰ ਰਹਿੰਦੀ ਹੈ ਉਹਨਾਂ ਦੇ ਉੱਤੇ। ਕਿਉਂ ਜਦੋਂ ਵੀ ਕਿਰਪਾ ਹੁੰਦੀ ਹੈ, ਕਿਸੇ ਨੂੰ ਦਾਤ ਮਿਲਦੀ ਹੈ ਕੀਰਤਨ ਦੀ, ਕਥਾ ਦੀ, ਉਹਨਾਂ ਨੂੰ ਮਹਾਂਪੁਰਖ ਆਪ ਮਿਹਰ ਕਰਦੇ ਹੁੰਦੇ ਨੇ। ਰਾਗੀ ਸਾਧੂ ਸਿੰਘ ਜੀ ਨੂੰ ਮਹਾਂਪੁਰਖਾਂ ਨੇ ਆਪ ਕਿਹਾ ਸੀ, ਰਾਗੀ ਸਾਧੂ ਸਿਆਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਛੱਡੀ, ਪਰ ਉਹਨਾਂ ਬਚਨ ਮੰਨਿਆ ਨੇ। ਅਸੀਂ 1975 ਵਿਚ ਮਹਾਂਪੁਰਖਾਂ ਨਾਲ ਉੱਥੇ ਕਾਫੀ ਮਹੀਨੇ ਰਹੇ ਸੀਗੇ, ਸਵਾ ਕੁ ਮਹੀਨਾ, ਉਦੋਂ ਉਹ ਕੀਰਤਨ ਕਰਦੇ ਹੁੰਦੇ ਸੀ, ਭਾਈ ਇੰਨਾ ਰਸ ਸੀ ਉਹਨਾਂ ਦੀ ਆਵਾਜ਼ ਵਿਚ, ਬਹੁਤ ਆਨੰਦ ਆਉਂਦਾ ਸੀ ਉਹਨਾਂ ਦੇ ਕੀਰਤਨ ਦਾ। ਇਉਂ ਸਾਧ ਸੰਗਤ ਆਪਣੀ ਕਮਾਈ ਵਿਚੋਂ ਜਦੋਂ ਮਹਾਂਪੁਰਖ ਕਿਸੇ ਨੂੰ ਵੀ ਕਿਣਕਾ ਦੇ ਦੇਣ, ਬ੍ਰਹਮ ਗਿਆਨੀ ਭਾਗ ਖੜੇ ਹਰ ਸੰਤ ਤੁਮਾਰੇ ਜਿਨ ਘਰ ਧਨ, ਹਰਨਾਮਾ ਭਾਗ ਖੜੇ ਮਤਲਬ ਅਮੀਰ, ਇੱਕ ਦੁਨਿਆਵੀ ਪੈਸੇ ਦਾ ਅਮੀਰ ਹੁੰਦਾ, ਇੱਕ ਰੱਬ ਦਾ ਅਮੀਰ ਹੁੰਦਾ, ਉਹ ਜਦੋਂ ਆਪਣੀ ਬਖਸ਼ਿਸ਼ ਕਰਦੇ ਆ ਨਾ ਕਿਸੇ ਤੇ, ਉਸ ਵਕਤ ਉਹਨੂੰ ਆਪਣੀ ਦਾਤ ਦੇ ਜਾਂਦੇ ਨੇ। ਇਸ ਤਰ੍ਹਾਂ ਗਿਆਨੀ ਦਲੀਪ ਸਿੰਘ ਜੀ ਮੰਜੀ ਸਾਹਿਬ ਦੀਵਾਨ ਹਾਲ ਕਥਾ ਕਰਿਆ ਕਰਦੇ ਸੀ, ਪੁਰਾਣੇ ਸਿੰਘ ਜਾਣਦੇ ਨੇ, ਬਹੁਤ ਸੁੰਦਰ ਕਥਾ ਕਰਦੇ ਹੁੰਦੇ ਸੀ। ਜਦੋਂ ਇੱਕ ਵਾਰ ਉਹਨਾਂ ਨੇ ਕਥਾ ਕੀਤੀ ਬਰਿਆਰ ਪਿੰਡ, ਬਾਬਾ ਕਰਤਾਰ ਸਿੰਘ ਜੀ ਸੱਚਖੰਡ ਵਾਸੀ ਸੀਗੀ ਉਹ ਵੀ, ਉਹਨਾਂ ਦੇ ਪਿੰਡ ਜਦੋਂ ਕਥਾ ਕੀਤੀ, 2 ਘੰਟੇ ਅਸੀਂ ਬਹਿ ਕੇ ਸਾਰਿਆਂ ਨੇ ਸੁਣਿਆ, ਟਕਾ ਦਿੰਦੇ ਹੁੰਦੇ ਸੀ ਉਹ ਵੀ, ਸਭ ਜਗ ਜਿਹਨਾਂ ਉਪਾਇਆ ਭਾਈ ਕਰਨ ਕਾਰਨ ਸਮਰੱਥ, ਇਹ ਸ਼ਬਦ ਦੀ ਵਿਚਾਰ ਸੁਣਾਈ ਜਦੋਂ ਉਸ ਵਕਤ। ਬਾਅਦ ਵਿਚ ਮੈਂ ਪੁੱਛਿਆ ਗਿਆਨੀ ਜੀ ਐਵੇਂ ਮੈਂ ਕਿਹਾ 2 ਘੰਟੇ ਚ ਕਥਾ ਕੀਤੀ, ਪਤਾ ਹੀ ਨੀ ਲੱਗਿਆ ਕਿੰਨਾ ਟਾਈਮ ਕਿੱਥੇ ਬੈਠੇ, ਇੰਨੀ ਇਕਾਗਰਤਾ, ਬੜਾ ਰਸ ਆਇਆ, ਬੜੀ ਸੁੰਦਰਤਾ ਨਾਲ ਕਥਾ ਕੀਤੀ। ਕੱਲ ਮੈਂ ਤਾਂ ਉਹਦਾ ਵਿਦਿਆਰਥੀ ਸੀ, ਸੰਤੇ ਸ਼ਿਕਦਾ ਸੀ। ਕਹਿੰਦੇ ਇਹ ਵੀ ਬਖਸ਼ਿਸ਼ ਕੀਤੀ ਸੀ ਵੱਡੇ ਮਹਾਂਪੁਰਖਾਂ ਨੇ ਮੇਰੇ ਤੇ। ਕਹਿੰਦੇ ਮੈਂ ਸਾਰੀ ਕਥਾ ਵਿਦਾਂਤ ਸਭ ਕੁਛ ਸਿੱਖ ਕੇ ਅੰਮ੍ਰਿਤਸਰ ਮੰਜੀ ਸਾਹਿਬ ਦੀਵਾਨ ਹਾਲ ਕਥਾ ਕਰਨ ਲੱਗ ਗਿਆ। ਕਹਿੰਦੇ ਜਦ ਮੈਂ ਕਥਾ ਕਰਨ ਲੱਗ ਪਿਆ, ਕੋਈ ਬੈਠਾ ਹੀ ਨਾ ਕਰੇ ਕਥਾ ਚ। ਕਹਿੰਦੇ ਮੈਂ ਕਥਾ ਕਰਾਂ, ਲੋਕ ਮੱਥਾ ਟੇਕਣ ਮੁੜ ਜਾਣ, ਮੱਥਾ ਟੇਕਣ ਮੁੜ ਜਾਣ। ਮੈਂ ਆਪਣੇ ਵੱਲੋਂ ਪੂਰੀ ਤੋਂ ਪੂਰੀ ਵਧੀਆ ਸੁਣਾਇਆ ਕਰਾਂ, ਗੱਲ ਅਰਥ ਕਰਿਆ ਕਰਾਂ, ਕਦੇ ਨਾ ਸੁਣਾਵਾਂ ਸੁਣਾਵਾਂ। ਕਹਿੰਦੇ ਫਿਰ 27 ਜੂਨ ਸੀ ਰਾਤ ਨੂੰ 1969 ਜਦੋਂ ਸਰੀਰ ਛੱਡਿਆ ਮਹਾਂਪੁਰਖਾਂ ਨੇ 28 ਜੂਨ ਸਵੇਰੇ। ਕਹਿੰਦੇ ਰਾਤ ਨੂੰ ਮੈਂ ਬੈਠਾ ਗੋਡਿਆਂ ਚ ਸਿਰ ਜਾ ਦੇ ਕੇ ਨੀਵੀਂ ਜੀ ਪਾ ਕੇ, ਕਹਿੰਦੇ ਗਿਆਨੀ ਸਿੰਘ ਕੀ ਗੱਲ ਹੋ ਗਈ, ਏਦਾਂ ਬੈਠਾ ਨੀਵੀਂ ਜੀ ਪਾ ਕੇ। ਕਹਿੰਦਾ ਮਹਾਰਾਜ ਕਥਾ ਤਾਂ ਸਿੱਖ ਲਈ, ਹੁਣ ਕੋਈ ਸੁਣਦਾ ਹੀ ਨੀ, ਬਹਿ ਕੇ ਕੋਈ ਰਸ ਨੀ, ਕੋਈ ਲੈਣ ਦੇਣ, ਇੰਨੇ ਸਾਲ ਸਿੱਖੀ ਗਈ ਆ। ਕਹਿੰਦੇ ਗਿਆਨੀ ਸਿੰਘ ਜੇ ਹਾਲ ਵਿਚ ਰਸ ਨਾ ਹੋਵੇ, ਜਿੰਨਾ ਮਰਜ਼ੀ ਪੱਕਿਆ ਹੋਵੇ, ਲੋਕ ਖਾਂਦੇ ਨੀ, ਸਿੱਟ ਦਿੰਦੇ ਆ। ਕਹਿੰਦੇ ਕਥਾ ਸਿੱਖਣ ਨਾਲ ਨੀ ਆਉਂਦੀ, ਕਥਾ ਤਾਂ ਤੂੰ ਸਿੱਖ ਲੈ, 4 ਅੱਖਰ ਠੀਕ ਆ, ਪਰ ਹੁਣ ਇਹ ਚ ਰਸ ਪਾਉਣਾ ਪੈਣਾ। 36 ਲੱਖ ਮੂਲ ਮੰਤਰ ਦਾ ਪਾਠ ਕਰ, ਫੇਰ ਕਥਾ ਚ ਰਸ ਪਾਊਗਾ ਜਾ ਕੇ। ਨਾਲੇ ਦੁੱਧ ਪੀਂਦੇ ਪੀਂਦੇ ਆਪਣਾ ਥੋੜਾ ਜਿਹਾ ਦੁੱਧ ਬਚਿਆ ਉਹ ਫੜਾ ਤਾ, ਤੇ ਜਦੋਂ ਕੋਈ ਚੀਜ਼ ਦੇਣੀ ਹੁੰਦੀ ਏਦਾਂ ਦੇਖਦੇ ਹੁੰਦੇ ਬ੍ਰਹਮ ਗਿਆਨੀ, ਉਹਨਾਂ ਨੂੰ ਦੇਖਾ ਦੇਖੀ ਆੜੇ ਨਿੱਕੇ ਮੋਟੇ ਜੀ, ਇਹ ਵੀ ਲੋਕਾਂ ਨੂੰ ਉਹੀ ਦੇਈ ਜਾਂਦੇ ਆਪਣੀ ਝੂਠ, ਇਹ ਝੂਠ ਜੀ ਉਹੀ ਸਵਾਲ ਕਰ ਰਹੇ, ਭਾਵੇਂ 100 ਗ੍ਰਹਿ ਕੀਤੀ ਹੋਵੇ ਇਹਨਾਂ ਨੇ। ਏਦਾਂ ਨੀ ਦੇਣੀ ਚਾਹੀਦੀ ਝੂਠ ਕਿਸੇ ਨੂੰ, ਮਹਾਰਾਜ ਦਾ ਹੁਕਮ ਨੀ ਹੈਗਾ ਝੂਠ ਖਾਣ ਦਾ। ਬ੍ਰਹਮ ਗਿਆਨੀ ਦੀ ਇੱਕ ਅਲੱਗ ਗੱਲ ਹੁੰਦੀ ਆ, ਜਿਨ੍ਹਾਂ ਦੇ ਹਿਰਦੇ ਚ ਨਾਮ ਵਸਿਆ ਹੁੰਦਾ, ਖੁਸ਼ ਹੋ ਕੇ ਜੋ ਆਪਣੇ ਵੱਲੋਂ ਦਿੱਤੀ ਦਾਤ। ਕਹਿੰਦੇ ਮੈਂ ਬਸ ਉਦੋਂ ਫਿਰ ਚੜਾਈ ਕਰ ਗਏ ਸੀ, ਕਹਿੰਦੇ ਫਿਰ ਮਾ ਕੇ ਉਦੋਂ ਬਾਅਦ ਫਿਰ ਅੰਮ੍ਰਿਤਸਰ ਸਾਹਿਬ ਅਰਦਾਸ ਕਰਕੇ, ਸ੍ਰੀ ਦਰਬਾਰ ਸਾਹਿਬ ਦੇ ਕਰਾ ਕੇ ਅਰਦਾਸ ਕਰਕੇ, ਕਹਿੰਦੇ ਮੂਲ ਮੰਤਰ ਮੈਂ ਸ਼ੁਰੂ ਕਰ ਲੈਣਾ, ਸਵੇਰ ਤੋਂ ਲੈ ਕੇ 2 ਵਜੇ ਤੋਂ ਰਾਤ ਤੱਕ ਕਰੀ ਜਾਣਾ, ਵਿੱਚੋਂ ਜਾ ਕੇ ਕਥਾ ਕਰਕੇ ਆ ਕੇ ਫਿਰ ਬਹਿ ਜਾਣਾ। ਯਾਨੀ ਜੀ ਕਹਿੰਦੇ ਮੈਂ 101 ਮਾਲਾ ਰੋਜ਼ ਸ਼ੁਰੂ ਕਰਤੀ ਕਰਨੀ, ਇਹ ਬੜੀ ਔਖੀ ਆ। ਹੁਣ ਤੁਹਾਨੂੰ ਕਹੀਏ 5 ਮਾਲਾ ਮੂਲ ਮੰਤਰ ਦੀਆਂ ਕਰੋ, ਤੁਸੀਂ ਕਹਿੰਦੇ ਮੇਰਾ ਬਹੁਤ ਔਖਾ ਕੰਮ ਵੀ ਬੜੇ ਆ। ਜੇ ਕਿਸੇ ਨੂੰ 8 ਕਹਿ ਦਈਏ 10, 15, 20 ਉਧਰ ਆਉਣੇ ਲੱਗ ਜਾਂਦੇ। 101 ਮਾਲਾ 1 ਸਾਲ ਲਗਾਤਾਰ ਕੀਤੀ, 36 ਲੱਖ ਤੋਂ ਵੀ ਜ਼ਿਆਦਾ ਹੀ ਮੂਲ ਮੰਤਰ ਕਰਤਾ। ਕਹਿੰਦੇ ਬਸ ਫਿਰ ਇਉਂ ਦੇਖ ਲਾ ਵੀ ਜਦੋਂ ਮੈਂ ਕਥਾ ਕਰਨੀ ਨਾ ਸੰਗਤ ਇੰਨੀ ਆ ਜਾਣੀ। ਕਹਿੰਦੇ ਹੁਣ ਵੀ ਪੰਡਿਤ ਵਿਦਵਾਨ ਜਿੰਨੇ ਵੀ ਆਉਂਦੇ ਨੇ ਕਾਸ਼ੀ ਤੋਂ ਵੀ ਕਈ ਵਾਰ ਮੇਰੇ ਸਾਹਮਣੇ ਬਹਿੰਦੇ ਮੱਥਾ ਟੇਕਣ, ਜਦੋਂ ਹਰਿਮੰਦਰ ਸਾਹਿਬ ਤੋਂ ਕਥਾ ਚ ਵੀ ਆਉਂਦੇ ਨੇ। ਕਹਿੰਦੇ ਪਤਾ ਹੀ ਨੀ ਮਹਾਰਾਜ ਮੂੰਹ ਚੋਂ ਇਹੀ ਜੀ ਗੱਲ ਕਢਾਲਦੇ, ਕਹਿੰਦੇ ਪੰਡਤਾਂ ਨੂੰ ਤਰੇਲੀਆਂ ਆ ਜਾਣੀਆਂ, ਬੜੇ ਬੜੇ ਵਿਦਵਾਨਾਂ ਨੂੰ ਵੀ ਤਰੇਲੀਆਂ ਆ ਜਾਣੀਆਂ, ਗੱਲ ਕਿੱਥੋਂ ਕੱਢ ਕੇ ਲਿਆਇਆ। ਇਉਂ ਜਦੋਂ ਮਹਾਂਪੁਰਖ ਕਿਰਪਾ ਕਰਦੇ ਨੇ, ਬੰਦਗੀ ਕਰਾਉਂਦੇ ਨੇ, ਜੀਵਨ ਬਣਾਉਂਦੇ ਨੇ, ਤਾਂ ਉਹਦਾ ਪ੍ਰਭਾਵ ਪੈਂਦਾ। ਬ੍ਰਹਮ ਗਿਆਨੀ ਦਾ ਪ੍ਰਤਾਪ ਹੈ, ਬ੍ਰਹਮ ਗਿਆਨੀ ਦਾ ਬੜ ਪ੍ਰਤਾਪ, ਬ੍ਰਹਮ ਗਿਆਨੀ ਦਾ ਤੇਜ ਪ੍ਰਤਾਪ ਸਾਰਿਆਂ ਨਾਲੋਂ ਵੱਡਾ ਹੁੰਦਾ। ਬਹੁਤ ਕੁਛ ਮੇਰਾ ਦੇਖਿਆ ਹੋਇਆ, ਇਸ ਕਰਕੇ ਮਹਾਂਪੁਰਖਾਂ ਤੋਂ ਬਾਬਾ ਜਰਨੈਲ ਸਿੰਘ ਜੀ ਕੋਲ ਬੰਦਾ ਜਾਂਦਾ ਨੀ ਸੀ, ਜੇ ਜਾਂਦੇ ਤਾਂ ਬਹਿੰਦੇ ਤਾਂ ਦੇਖ ਨੀ ਸਕਦੇ ਉਧਰ ਵੱਲ ਨੂੰ, ਕਿਉਂਕਿ ਵੈਸੇ ਹੀ ਤੇਜ ਪ੍ਰਤਾਪ ਬਹੁਤ ਜ਼ਿਆਦਾ ਸੀ। ਕਮਾਈ ਸੀ, ਹਿਰਦੇ ਚ ਨਾਮ ਵਸਿਆ ਹੋਇਆ, ਵਸਤਾ ਸੱਤਵੀਂ ਭੂਮਿਕਾ ਤੱਕ ਗਈ ਹੋਈ। ਆ ਸਤਿਗੁਰੂ ਮਹਾਰਾਜ ਕਹਿੰਦੇ ਆਓ, ਭਾਗਾਂ ਤੋਂ ਬਿਨਾਂ ਇਹਦਾ ਦਰਸ਼ਨ ਵੀ ਨਹੀਂ ਹੁੰਦਾ। ਬ੍ਰਹਮ ਗਿਆਨੀ ਕਾ ਦਰਸ ਬਟ ਭਾਗੀ ਪਾਈ ਹੈ, ਜਿਹੜੇ ਬ੍ਰਹਮ ਦੇ ਗਿਆਨ ਨਾਲ ਰਸੇ ਹੋਏ ਗੁਰਮੁਖ ਪਿਆਰੇ ਗੁਰਸਿੱਖ ਨੇ, ਉਹਨਾਂ ਦਾ ਦਰਸ਼ਨ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਅਮਰ ਸ਼ਹੀਦ, ਇਹ ਵੀ ਫਰਕ ਹੁੰਦਾ। ਕਿਉਂਕਿ ਤੁਸੀਂ ਕਹਿ ਲਓ ਫਲਾਨਾ ਸ਼ਹੀਦ, ਫਿਰ ਲਿਖੇ 1 ਅੱਖਰ ਲਿਖਿਆ ਅਮਰ ਸ਼ਹੀਦ, ਇਹ ਜਿਹੜਾ ਕਈ ਬੰਦਿਆਂ ਨੂੰ ਸ਼ੌਂਕ ਸੀ ਸ਼ੁਰੂ ਤੋਂ ਲੈ ਕੇ ਮਹਾਰਾਜ ਵੇਲੇ ਵੀ, ਗੁਰੂ ਵਾਲਾ ਨਹੀਂ ਬਣਿਆ। ਚਰਨ ਪਹੁਲ ਦੀ ਮਰਿਆਦਾ 6ਵੇਂ ਪਾਤਸ਼ਾਹ ਵੇਲੇ ਸੀ, 10ਵੇਂ ਪਾਤਸ਼ਾਹ ਵਾਲੇ ਖੰਡੇ ਬਾਕੀ ਦਾ ਅਮਰ, ਦੋਨੋਂ ਨੂੰ ਇੱਕੋ ਚੀਜ਼। ਸ਼ੌਂਕ ਹੈ ਬਾਣੀ ਪੜ੍ਹਦਾ, ਸ਼ਹੀਦ ਹੋ ਗਿਆ, ਪਰ ਸਾਲਾ ਆਗਿਆ ਨਹੀਂ ਹੈ ਸੱਚਖੰਡ ਦੀ, ਮੱਧਮ ਸ਼ਹੀਦ ਗਿਣਿਆ ਜਾਂਦਾ, ਇਹਨੂੰ ਦੁਬਾਰਾ ਜਨਮ ਦਿੱਤਾ ਜਾਂਦਾ ਜਾਂ ਅੰਮ੍ਰਿਤ ਛਕ ਗਿਆ। ਇੱਕ ਸ਼ਹੀਦ ਉਹ ਹੁੰਦੇ ਨੇ ਜਿਹੜੇ ਰਹਿਤ ਵਿੱਚ ਪੂਰੇ ਹੋਣ, ਕ੍ਰਹਿਤ ਨਾ ਕੀਤੀ ਹੋਵੇ, ਸ਼ਹੀਦ ਹੋ ਗਏ ਉਹ ਬਾਣੀ ਬਹੁਤ ਪੜ੍ਹਦੇ ਨੇ ਪਰ ਅੰਦਰ ਕੋਈ ਵਸਤਾ ਨਹੀਂ ਹੁੰਦੀ, ਉਹ ਉਹਨੂੰ ਕਹਿੰਦੇ ਸ਼ਹੀਦ ਹੋ ਗਿਆ, ਉਹਨੂੰ ਸੱਚਖੰਡ ਜਗ੍ਹਾ ਮਿਲਦੀ ਆ, ਫੇਰ ਵੀ ਡਿਊਟੀ ਲੱਗ ਜਾਂਦੀ ਉਹਦੀ ਕਦੇ। ਇੱਕ ਹੁੰਦੇ ਨੇ ਬ੍ਰਹਮ ਗਿਆਨ ਵਿੱਚ ਪਹੁੰਚ ਕੇ ਫੇਰ ਸ਼ਹੀਦ ਹੋਣਾ, ਜਿਵੇਂ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਨੇ, ਇਹਨੂੰ ਅਮਰ ਸ਼ਹੀਦ ਕਹਿੰਦੇ ਨੇ। ਅਮਰ ਮਰਨ ਤੋਂ ਰਹਿਤ ਅਮਰ ਸ਼ਹੀਦ ਹੁੰਦੇ ਨੇ ਇਹ। ਦੂਜਾ ਸ਼ਹੀਦ ਖੜਾ ਹੋਊਗਾ, ਮੈਨੂੰ ਕਈ ਪੁੱਛਦੇ ਨੇ ਕਿੱਦਾਂ ਨਜ਼ਰ ਆਉਂਦੇ ਨੇ, ਮੈਂ ਕਿਹਾ ਜਿਵੇਂ ਨੈਗੇਟਿਵ ਦੇਖੀ ਦਾ ਹੁੰਦਾ ਨਾ, ਉਹਦੇ ਵਿੱਚ ਜਿੰਨਾ ਬੰਦੇ ਦਾ ਆਕਾਰ ਹੁੰਦਾ ਚਿੱਟੇ ਚਿੱਟੇ ਰੰਗ ਦਾ, ਬਾਕੀ ਸਾਈਡ ਤੇ ਕਾਲਾ ਜਿਹਾ ਹੁੰਦਾ, ਇਹ ਇਉਂ ਹੀ ਖੜਾ ਨਜ਼ਰ ਆਉਂਦਾ ਹੁੰਦਾ ਪ੍ਰਕਾਸ਼ ਰੂਪ ਵਿੱਚ। ਪਰ ਜੇ ਬਾਬਾ ਦੀਪ ਸਿੰਘ ਜੀ ਆ ਕੇ ਖੜ ਜਾਣ, ਬਾਬਾ ਜੀ ਸਮਰ ਤੱਕ ਹੈ ਪ੍ਰਤੱਖ ਖੜਨਗੇ, ਟੱਚ ਵੀ ਕਰ ਸਕਦੇ ਆ, ਫੋਟੋ ਵੀ ਖਿੱਚ ਸਕਦੇ ਆ, ਤਾਂ ਦੇਖ ਹੀ ਜਿਵੇਂ ਹੁੰਦਾ ਬੰਦਾ ਇੱਦਾਂ ਖੜਦੇ ਬਾਬਾ ਜੀ। ਇਹ ਅਮਰ ਸ਼ਹੀਦਾਂ ਵਿੱਚ ਆ ਜਾਂਦੇ, ਅਮਰ ਸ਼ਹੀਦ ਦੀ ਪਦਵੀ ਬਹੁਤ ਘੱਟ ਮਿਲੀ, ਜਿੰਨੇ ਅਮਰ ਸ਼ਹੀਦ ਨੇ ਬ੍ਰਹਮ ਗਿਆਨ ਤੋਂ ਬਾਅਦ ਜਿਹਨੇ ਗੁਰੂ ਘਰ ਲਈ ਸ਼ਹੀਦੀ ਪਾਈ ਹੈ, ਉਹ ਅਮਰ ਸ਼ਹੀਦ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤੇ ਸਾਰੇ ਜਿੰਨੇ ਬ੍ਰਹਮ ਗਿਆਨ ਵਿੱਚ ਸ਼ਹੀਦ ਹੋਏ ਸੀ ਉਹ ਅਮਰ ਸ਼ਹੀਦ ਨੇ, ਸਦਾ ਹਾਜ਼ਰ ਨੇ, ਵਿਆਪਕ ਵਿੱਚ ਨੇ, ਜਦੋਂ ਮਰਜ਼ੀ ਜਿੱਥੇ ਮਰਜ਼ੀ ਐਨ ਰਹਿਤ ਵਾਲਾ ਸਿੰਘ ਯਾਦ ਕਰੇ ਜਾਂ ਕਿਸੇ ਗੱਲ ਕਰਕੇ ਵੀ ਯਾਦ ਕਰੇ, ਇੱਥੋਂ ਵੀ ਬਾਬਾ ਦੀਪ ਸਿੰਘ ਨੂੰ ਯਾਦ ਕਰੀਏ ਤਾਂ ਵੀ ਬਾਬਾ ਜੀ ਹਾਜ਼ਰ ਨੇ, ਕਿਉਂ ਹਾਜ਼ਰ ਨਾਜ਼ਰ ਮਹਾਂਪੁਰਖ ਨੇ ਉਹ, ਬੜੀ ਕਿਰਪਾ ਸ਼ਹੀਦਾਂ ਦੇ ਵਿੱਚ, ਬਹੁਤ ਵੱਡੀ ਜਥੇਦਾਰੀ ਉਹਨਾਂ ਕੋਲ, ਜਿੰਨੇ ਸ਼ਹੀਦ ਸਿੰਘ ਨੇ ਉਹਨਾਂ ਦੀ ਜਥੇਦਾਰੀ ਬਾਬਾ ਦੀਪ ਸਿੰਘ ਕੋਲ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਪ੍ਰਤਾਪ ਬਹੁਤ ਵੱਡਾ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਹੈ। ਹੁਣ ਵੱਡਿਆਂ ਭਾਗਾਂ ਤੋਂ ਬਿਨਾਂ ਭਾਈ ਬ੍ਰਹਮ ਗਿਆਨੀ ਦਾ ਵੀ ਦਰਸ਼ਨ ਨਹੀਂ ਹੁੰਦਾ, ਬਹੁਤ ਭਾਗ ਉੱਚੇ ਹੁਣ ਤਾਂ ਕਿਸੇ ਬ੍ਰਹਮ ਗਿਆਨੀ ਦੀ ਸੰਗਤ ਮਿਲਦੀ ਜਾ, ਉੱਥੇ ਤੱਕ ਜਾਣਾ ਬਹੁਤ ਔਖਾ, ਮਾੜੇ ਭਾਗਾਂ ਕਰਕੇ ਮਾੜੇ ਖਿਆਲ ਆ ਜਾਂਦੇ ਮਨ ਚ, ਲੋਕ ਨਿੰਦਾ ਕਰਨ ਲੱਗ ਜਾਂਦੇ ਨੇ, ਉੱਥੇ ਜਾ ਕੇ ਦਰਸ਼ਨ ਨਹੀਂ ਕਰਦੇ, ਮਿਲਦੇ ਨਹੀਂ ਪੂਰਨ ਪੁਰਖਾਂ ਨੂੰ। ਬ੍ਰਹਮ ਗਿਆਨੀ ਦਾ ਦਰਸ਼ਨ ਹੀ ਬਹੁਤ ਭਾਗਾਂ ਵਾਲਾ ਹੁੰਦਾ, ਉਹਨਾਂ ਦੇ ਦਰਸ਼ਨ ਕਰਨ ਨਾਲ ਹੀ ਕਈ ਲੇਖ ਮਾੜੇ ਮਿਟ ਜਾਂਦੇ ਨੇ, ਪੂਰਨ ਪੁਰਖ ਹੋਣ ਦੇ ਸਮੇਂ ਵਿੱਚ ਲੱਭਣੇ ਬਹੁਤ ਔਖੇ ਨੇ। ਬ੍ਰਹਮ ਗਿਆਨੀ ਕਾ ਬਾਲ ਬਾਲ ਜਾਈਐ, ਮਨ ਬਾਣੀ ਸਰੀਰ ਕਰਕੇ ਬ੍ਰਹਮ ਗਿਆਨੀ ਤੋਂ ਬਲਿਹਾਰ ਬਲਿਹਾਰ ਤੋਂ ਮਾਨ ਜਾਂਦੇ ਆ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ, ਧੰਨ ਭਾਈ ਬਾਲਾ ਜੀ ਬ੍ਰਹਮ ਗਿਆਨੀ, ਭਾਈ ਮਰਦਾਨੇ ਨੂੰ ਵੀ ਦੇਤਾ ਜੀ। ਭਾਈ ਮਰਦਾਨਾ ਕਹਿੰਦਾ ਮਹਾਰਾਜ ਜੀ ਜਿਹੜਾ ਜਲ ਹੈ ਇੰਨਾ ਸਾਰੇ ਸਿੱਧ ਲੋਕ ਪੀਂਦੇ ਪਹਾੜਾਂ ਜਦੋਂ ਗਏ, ਕਹਿੰਦੇ ਮਰਦਾਨਾ ਇਹ ਇਹਨਾਂ ਵਾਸਤੇ ਹੀ ਹੈ, ਜਿਹੜੇ ਸਾਡੇ ਬੰਦੇ ਭਗਤ ਪਹਾੜਾਂ ਚ ਭਗਤੀ ਕਰਦੇ ਆ ਫਲ ਵੀ ਇਹਨਾਂ ਵਾਸਤੇ। ਮਹਾਰਾਜ ਮੈਂ ਵੀ ਸ਼ਕਲਾਂ, ਕਹਿੰਦੇ ਸ਼ਕਲ ਹੈ ਤੂੰ ਵੀ, ਭਰ ਕੇ ਬੁੱਕ ਪੀਤਾ ਇਕਦਮ ਪ੍ਰਕਾਸ਼ ਹੋ ਗਿਆ। ਉਦੋਂ ਗੁਰੂ ਨਾਨਕ ਦੇਵ ਮਹਾਰਾਜ ਨੇ ਦਰਸ਼ਨ ਕੀਤੇ, ਫੇਰ ਦੇਖਿਆ ਇਹ ਤੇ ਵਿਆਪਕ ਹੈ ਨਿਰੰਕਾਰ ਹੈ, ਫੇਰ ਮਾਫੀਆਂ ਮੰਗੇ, ਮਹਾਰਾਜ ਤੁਸੀਂ ਤਾਂ ਨਿਰੰਕਾਰ ਆਪ। ਕਹਿੰਦੇ ਹਾਂ ਮਰਦਾਨਾ ਤੇ ਇੱਥੇ ਛੁਪਾ ਕੇ ਰੱਖਿਆ ਸੀ ਅਸੀਂ ਸਾਰਾ, ਫਿਰ ਤੂੰ ਉਹ ਗੱਲਾਂ ਨੀ ਸੀ ਕਰਨੀਆਂ ਜਿਹਨਾਂ ਨਾਲ ਲੋਕਾਂ ਦਾ ਉਧਾਰ ਹੋਣਾ ਸੀ, ਤੂੰ ਸਾਡਾ ਸਾਥੀ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਉਧਾਰ ਕੀਤਾ ਏ, ਗੁਰੂ ਨਾਨਕ ਸਾਹਿਬ ਜਦੋਂ ਮਰਜ਼ੀ ਜਿਹਨੂੰ ਮਰਜ਼ੀ ਬ੍ਰਹਮ ਗਿਆਨ ਦੇ ਸਕਦੇ ਆ, ਬ੍ਰਹਮ ਗਿਆਨ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਨੇ, ਅੱਗੇ ਇਹਨਾਂ ਦੇ ਪੁੱਤਰ ਕਿੰਨੇ ਹੀ ਬ੍ਰਹਮ ਗਿਆਨੀ ਨੇ। ਸਤਿਗੁਰੂ ਮਹਾਰਾਜ ਕਹਿੰਦੇ ਬਲਿਹਾਰ ਬਲਿਹਾਰ ਜਾਈਏ ਬ੍ਰਹਮ ਗਿਆਨੀ ਤੋਂ, ਉਹਨਾਂ ਦੀਆਂ ਕਮਾਈਆਂ ਤੋਂ ਸਦਕੇ ਜਾਈਏ, ਉਹਨਾਂ ਦੀਆਂ ਮਿਹਨਤਾਂ ਮੁਸ਼ਕਤਾਂ ਤੋਂ ਸਦਕੇ ਜਾਈਏ। ਭਾਈ ਸਾਲੋ ਜੀ, ਭਾਈ ਬਹਿਲੋ ਜੀ, ਭਾਈ ਵਿਧੀ ਚੰਦ ਜੀ, ਕਿੰਨੇ ਕਿੰਨੇ ਨਾਂ ਲਈਏ। ਦਸਵੇਂ ਪਾਤਸ਼ਾਹ ਵੇਲੇ 500 ਬ੍ਰਹਮ ਗਿਆਨੀ ਸੀ ਮਹਾਰਾਜ ਨਾਲ, ਹੁਣ ਇੱਕ ਵਾਰੀ ਲੱਭਦਾ ਸਨ। ਹੁਣ ਬ੍ਰਹਮ ਗਿਆਨ ਦੀ ਪਦਵੀ ਕਿੱਡੀ ਕੁ ਵੱਡੀ ਹੈ, ਕਿਉਂਕਿ ਹਿਰਦੇ ਵਿੱਚ ਹੋਂ ਨਿਕਲ ਕੇ ਜਿਹਦੇ ਹਿਰਦੇ ਚ ਪਰਮੇਸ਼ਰ ਆਪ ਬੈਠ ਗਿਆ, ਉਸ ਬ੍ਰਹਮ ਗਿਆਨੀ ਨੂੰ ਹੁਣ ਕੌਣ ਲੱਭਦਾ। ਬ੍ਰਹਮ ਗਿਆਨੀ ਕਉ ਖੋਜਹਿ ਮਹੇਸ਼ਵਰ ਮਹੀ ਈਸ਼ਵਰ, ਧਰਤੀ ਦੇ ਰਾਜੇ ਪਹਿਲਾਂ ਤਾਂ ਬ੍ਰਹਮ ਗਿਆਨੀ ਨੂੰ ਖੋਜਦੇ ਫਿਰਦੇ। ਮਹੇਸ਼ਵਰ ਸ਼ਿਵ ਜੀ ਜਿਹੜਾ ਹੈ ਤੇ ਦੇਖ ਕੇ ਵੀ ਉਹਨੂੰ ਖੋਜਦੇ ਫਿਰਦੇ ਨੇ। ਇਸ ਕਰਕੇ ਮਹੇ ਦੀ ਸਵਾਰੀ ਕਰਨ ਕਰਕੇ ਮਹੇਸ਼ਵਰ ਕਹਿੰਦੇ ਨੇ। ਕਹਿੰਦੇ ਉਹ ਬ੍ਰਹਮ ਗਿਆਨੀ ਜਿਹੜਾ ਉਹਨੂੰ ਵੀ ਧਰਮ ਰਾਜਾ ਵੀ ਖੋਜਦਾ ਫਿਰਦਾ, ਸ਼ਿਵਜੀ ਵੀ ਖੋਜਦਾ ਫਿਰਦਾ, ਕਿਉਂ? ਉਹਨਾਂ ਦੇ ਦਰਸ਼ਨ ਕਰਨ ਨਾਲ ਹੀ ਸ਼ਾਂਤੀ ਆ ਜਾਂਦੀ। ਇੰਟਰਨਲ ਚੀਜ਼ਾਂ ਨੇ। ਜਦੋਂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਗੰਗਾ ਨਗਰ ਕੁਟੀਆ ਵਿਚ ਰਾਤ ਨੂੰ ਬਿਰਾਜਮਾਨ ਸੀ, ਸੰਤ ਕਰਤਾਰ ਸਿੰਘ ਜੀ ਕਹਿੰਦੇ ਮੈਂ ਪੱਖਾ ਕਰਦਾ ਹੁੰਦਾ ਰਾਤ ਨੂੰ ਗਰਮੀਆਂ, ਇਕਦਮ ਚਰਨ ਇਕੱਠੇ ਕਰ ਲਏ, ਫਿਰ ਸਿੱਧੇ ਕਰ ਲਏ, ਸੁੱਤੇ ਪਿਆ ਪਿਆ ਫਿਰ ਇਕੱਠੇ ਕਰ ਲਏ, ਤੀਜੀ ਵਾਰ ਉੱਠ ਕੇ ਬੈਠ ਗਏ, ਵਾਹਿਗੁਰੂ 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 ਕਰਨ ਲੱਗ ਗਏ। ਮਹਾਂਪੁਰਸ਼ੋ ਕੋਈ ਤਕਲੀਫ ਹੈ, ਕੋਈ ਸਰੀਰ ਨੂੰ ਖੇਚਲ ਹੈ ਤਾਂ ਕੋਈ ਜਲ ਲਿਆ ਵਾ, ਕੋਈ ਦੱਸੋ। ਕਹਿੰਦੇ ਨਹੀਂ ਨਹੀਂ ਕੋਈ ਗੱਲ ਨੀ, ਫੇਰ ਲੰਮੇ ਪੈ ਗਏ। ਫੇਰ ਵੀ ਕਹਿੰਦੇ ਮਹਾਰਾਜ ਮੈਨੂੰ ਦੱਸੋ ਹੁਣ ਇਹ ਕੀ ਗੱਲ ਹੈ, ਮੈਂ ਹੁਣ ਸ਼ੰਕਾ ਰਹਿਣੀ। ਕਹਿੰਦੇ ਫਿਰ ਮੇਰੇ ਜਿਉਂਦੇ ਜੀ ਤਾਂ ਦੱਸੀ ਕਿਸੇ ਨੂੰ ਆੜੇ ਬ੍ਰਹਮਾ ਵਿਸ਼ਨੂੰ ਮਹੇਸ਼ ਆਏ ਤੇ ਮੈਂ ਚਰਨੀ ਹੱਥ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਮੈਂ ਪੈਰ ਇਕੱਠੇ ਕਰ ਲੈਂਦਾ ਸੀ ਆਪਣੇ। ਮੈਂ ਇਹਨਾਂ ਨੂੰ ਇਹ ਗੱਲ ਕਹੀ ਵੀ ਭਾਈ ਮੈਨੂੰ ਨਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ ਜਾ ਕੇ। ਉਹ ਕਹਿੰਦੇ ਅਸੀਂ ਥੋੜੀ ਚਰਨ ਧੂੜ ਲੈਣਾ ਹੈ। ਉਹ ਤਾਂ ਇੰਨੇ ਵੱਡੇ ਬ੍ਰਹਮ ਗਿਆਨੀ ਆ, ਕਿਤੇ ਆਮ ਵੀ ਕਿਤੇ ਪਾਠ ਚੱਲਦਾ, ਕਿਤੇ ਤੁਸੀਂ ਬਾਣੀ ਪੜ੍ਹਦੇ ਹੋ, ਕਿਤੇ ਰਹਿਤ ਵਾਲਾ ਸਿੰਘ ਇਹ ਤਾਂ ਉੱਥੇ ਆ ਕੇ ਖੜ ਕੇ ਸੁਣ ਲੱਗ ਜਾਂਦਾ, ਕਿਉਂਕਿ ਬਾਣੀ ਨੂੰ ਹੀ ਆਪਣਾ ਉਧਾਰ ਕਰਤਾ ਮੰਨਦੇ ਆ। ਮਹਾਂਪੁਰਸ਼ਾਂ ਨੇ ਆਪਣੀ ਕਥਾ ਚ ਵੀ ਕਿਹਾ ਕਿ ਜਦੋਂ ਤੋਂ ਵਾਹਿਗੁਰੂ ਮੰਤਰ ਗੁਰੂ ਨਾਨਕ ਸਾਹਿਬ ਨੇ ਦੁਨੀਆਂ ਚ ਵੰਡਿਆ ਹੈ, ਦੇਵ ਤੇ ਵੀ ਉਦੋਂ ਤੋਂ ਵਾਹਿਗੁਰੂ ਮੰਤਰ ਦਾ ਹੀ ਅਭਿਆਸ ਕਰਦੇ, ਇਹ ਮੰਤਰ ਨੂੰ ਉਡੀਕ ਰਹੇ ਸੀ। ਯਾਗਬਲਕ ਮੁਨੀ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਲਯੁਗ ਦੇ ਵਿਚ ਗੁਰੂ ਨਾਨਕ ਦੇਵ ਰੂਪ ਧਾਰ ਕੇ ਪਰਮੇਸ਼ਰ ਆਊਗਾ, ਉਦੋਂ ਨੇ ਵਾਹਿਗੁਰੂ ਮੰਤਰ ਦੇਣਾ ਆ ਕੇ, ਤੇ ਉਹ ਬਹੁਤ ਤਾਕਤਵਰ ਮੰਤਰ। ਉਹਦੇ ਚੇਲੇ ਕਹਿੰਦੇ ਤੁਸੀਂ ਸਾਨੂੰ ਦੇ ਦੋ, ਕਹਿੰਦੇ ਮੈਂ ਦੇ ਹੀ ਨੀ ਸਕਦਾ, ਮੇਰਾ ਅਧਿਕਾਰ ਨੀ ਗਾ। ਇਹ ਗੁਰੂ ਨਾਨਕ ਸਾਹਿਬ ਦੇਣ ਗਿਆ, ਇਹ ਮੰਤਰ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਬਖਸ਼ਿਸ਼ ਕੀਤਾ, ਕਿਉਂਕਿ ਸਰਬਲੋ ਪ੍ਰਕਾਸ਼ ਗ੍ਰੰਥ ਪੜਿਆ ਕਰੋ, ਟੀਚ ਮਿਲ ਜਾਂਦਾ ਇਹ। ਜਦ ਕਦੇ ਅੰਮ੍ਰਿਤਸਰ ਜਾਓ ਲੈ ਲਓ, ਦੋ ਭਾਗ ਹੀ ਇਹਦੇ, ਪੜ੍ਹਨਾ ਚਾਹੀਦਾ। ਮੈਨੂੰ ਤਾਂ ਉਹਦੀ ਕਾਵਿ ਰਚਨਾ ਬੜੀ ਚੰਗੀ ਲੱਗੀ ਹੈ, ਬਾਕੀ ਤੁਹਾਡੀ ਅੱਗੇ ਇੱਛਾ। ਉਹਦੇ ਵਿਚ ਇਹ ਵਚਨ ਦਸਵੇਂ ਪਾਤਸ਼ਾਹ ਲਿਖਿਆ ਵੀ ਨੌ ਯੁੱਗ ਧਰਤੀ ਦੇ ਬਣਨ ਤੋਂ ਪਹਿਲਾਂ ਦੀ ਗੱਲ ਦੱਸਦੇ ਆ। ਕਹਿੰਦੇ 36 ਯੁੱਗ ਵਰਤਿਆ ਗੁਬਾਰਾ ਦੀ ਗੱਲ ਕਰਦੇ, ਤਾੜੀ ਲਾਈ ਸਿਰਜਣ ਹਾਰਾ, ਧੁੰਦੂ ਕਾਰ ਨਿਰਾਲਮ ਬੈਠਾ, ਨਾ ਤਾਂ ਧੰਦ ਪਸਾਰਾ, ਇਹ ਉਦੋਂ ਦੀ ਗੱਲ ਕਰਦੇ ਨੇ। ਕਹਿੰਦੇ ਉਦੋਂ ਜੇ ਕੀ ਹੋ ਗਿਆ, ਗੁਰੂ ਨਾਨਕ ਦੇਵ ਜੀ ਹੁਣ ਧਰਤੀ ਤੇ ਆਏ ਤਾਂ ਹੁਣ ਕਿਤੇ ਆਏ, ਇਹ ਗੁਰੂ ਨਾਨਕ ਦੇਵ ਜੀ ਇਹ ਨੀ ਕਹਿਣਾ ਹੁਣ 540 ਸਾਲ ਪਹਿਲਾਂ ਹੀ ਆਏ, 42 ਸਾਲ। ਸਤਿਗੁਰੂ ਤਾਂ ਸਦਾ ਹੀ ਆ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਨੇ ਰਹਿਆ ਸਮਾਏ। ਅੱਜ ਧਰਤੀ ਤੇ ਆਉਣ ਕਰਕੇ ਨੀ ਕਹਿ ਸਕਦੇ ਵੀ 542 ਸਾਲ, ਉਹ ਤਾਂ ਸਦਾ ਹੀ ਸੀ, ਪਹਿਲਾਂ ਵੀ ਸੀ। ਗੁਰੂ ਨਾਨਕ ਦੇਵ ਜੀ ਹੀ ਸੱਚੇ ਪਾਤਸ਼ਾਹ, ਸੱਚ ਜੁਗਾਰ ਸੱਚ ਹੈ, ਸੱਚ ਨਾਨਕ ਸਿੱਖੀ ਸੱਚੀ ਹੈ। ਆਪਣੇ ਆਪ ਨੂੰ ਲੁਕਾਉਂਦੇ ਆ ਬਸ, ਨਿਰਗੁਣ ਸਰੂਪ ਹੈ, ਉਹ ਤੋਂ ਸਰਗੁਣ ਧਾਰਿਆ। ਉਦੋਂ ਦਸਵੇਂ ਪਾਤਸ਼ਾਹ ਕਹਿੰਦੇ ਨੌ ਯੁੱਗ ਵਾਹ ਵਾਹ, ਨੌ ਯੁੱਗ ਹੇ ਹੇ, ਨੌ ਯੁੱਗ ਗੋ ਗੋ ਰੂ ਰੂ, 36 ਯੁੱਗ ਇਹ ਵਾਹਿਗੁਰੂ ਮੰਤਰ ਦੇ ਅਭਿਆਸ ਵਿਚ ਲਾ ਕੇ ਇਹਨੂੰ ਬਣਾਇਆ। ਇਹ ਜਦੋਂ ਆਪ ਗੁਰੂ ਨਾਨਕ ਰੂਪ ਹੋ ਕੇ ਸ੍ਰਿਸ਼ਟੀ ਤੇ ਆਏ ਤਾਂ ਵਾਹਿਗੁਰੂ ਮੰਤਰ ਗੁਰੂ ਨਾਨਕ ਦੇਵ ਜੀ ਨੇ ਬਚਿਆ, ਇਹਦੇ ਤੋਂ ਉੱਤੇ ਹੋਰ ਕੁਛ ਵੀ ਨਹੀਂ ਹੈ। ਮੂਲ ਮੰਤਰ ਵੀ ਨਿਰੰਕਾਰ ਜੀ ਨੇ ਬਖਸ਼ਿਸ਼ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮੈਨੂੰ ਗੁਰਪ੍ਰਸਾਦ ਤੱਕ ਦਿੱਤਾ ਉਹਨਾਂ ਨੇ, ਕਹਿੰਦੇ ਲੈ ਤੂੰ ਮੈਨੂੰ ਗੁਰੂ ਧਾਰਿਆ, ਕਿਉਂਕਿ ਗੁਰੂ ਨਾਨਕ ਦਾ ਗੁਰੂ ਨਿਰੰਕਾਰ ਹੈ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਗੁਰਪ੍ਰਸਾਦ ਤੱਕ ਬਖਸ਼ਿਸ਼ ਕੀਤਾ। ਜਦੋਂ ਉਹਨਾਂ ਨੇ ਉਪਮਾ ਕੀਤੀ ਇਸ ਦੀ, ਜਪ ਆ ਸੱਚ ਵਾ ਸੱਚ ਹੈ ਕਿ ਸੱਚ ਨਾਨਕ ਹੋਸ਼ੀ ਕਿ ਸੱਚ ਤੱਕ, ਤਾਂ ਇੱਥੇ ਏਕਾ ਲਾਇਆ, ਤਾਂ ਇਹ ਆਪਾਂ ਨੂੰ ਦਿੱਤਾ ਅੱਗੇ, ਉਹ ਗੁਰਪ੍ਰਸਾਦ ਤੱਕ ਉਹਨਾਂ ਨੂੰ ਦਿੱਤਾ। ਇਸ ਤਰ੍ਹਾਂ ਹੁਣ ਦੇਖੋ, ਅਲੱਗ ਤਰ੍ਹਾਂ ਬ੍ਰਹਮ ਗਿਆਨੀ ਆਪ ਪਰਮੇਸ਼ਰ, ਇੰਨਿਆਂ ਬ੍ਰਹਮ ਗਿਆਨੀਆਂ ਦੀ ਦਾਸ ਨੂੰ ਸੰਗਤ ਮਿਲੀ ਹੈ, ਕਿੰਨੇ ਕੁ ਗਿਣਾਵਾਂ। ਮੈਂ ਇੱਕ ਦਿਨ ਗਿਣੇ ਸੀ ਬੈਠ ਕੇ, 25-27 ਤੱਕ ਗਿਣਤੀ ਗਈ, 27 ਪੂਰਨ ਪੁਰਖਾਂ ਦੇ ਦਰਸ਼ਨ ਹੋਏ ਨੇ। ਮੈਨੂੰ 27 ਬ੍ਰਹਮ ਗਿਆਨੀਆਂ ਨੇ ਵੀ ਅੱਜ ਤੱਕ ਕਿਹਾ ਵੀ ਗੁਰਪ੍ਰਸਾਦ ਸਖਤ ਸਾਰੇ ਹੀ ਨਾਨਕ ਹੋਸੀ ਦੀ ਸਾਖਾ ਕਹਿੰਦੇ ਨੇ ਇਹ ਦੁਨੀਆਂ ਚ ਉੱਤੇ ਖਾਮ ਖਾਈ ਪਿੰਡ ਚ ਕਾਨਾ ਪਾਇਆ ਰੌਲਾ ਪਾਇਆ ਤੇ ਜਪ ਨਾ ਸਕਣ ਨਾ ਤਾਂ ਉਹ ਜਪਦੇ ਨੇ ਨਾ ਉਹ ਜਪਦੇ ਨੇ ਕੋਈ ਜਪਦਾ ਤਾਂ ਹੈ ਹੀ ਨੀ ਗਾ ਇਸ ਕਰਕੇ ਸਤਿਗੁਰੂ ਮਹਾਰਾਜ ਬਾਬਾ ਰਾਮਪੁਰ ਖੇੜੇ ਵਾਲਿਆਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਸਾਰਾ ਕੁਝ ਪੁੱਛਿਆ ਬਾਬਾ ਜੀ ਨੇ ਮੈਂ ਇੱਕ ਦਿਨ ਹੱਸਦਾ ਜੀ ਮੈਂ ਬਾਬਾ ਜੀ ਤੁਸੀਂ ਪਹਿਲਾਂ ਗੁਰਦਸਤਾਰ ਤੱਕ 1.25 ਲੱਖ ਕੀਤਾ ਛੋਟੇ ਹੁੰਦਿਆਂ ਨੇ ਮੈਂ ਕਿਹਾ ਜੇ ਮੈਂ ਕਰਨਾ ਹੋਵੇ 1.25 ਲੱਖ ਗੁਰਪ੍ਰਸਾਦ ਤੱਕ ਮੈਂ 40 ਦਿਨ ਚ 2.5 ਲੱਖ ਕਰ ਸਕਦਾ ਮੈਨੂੰ ਸੌਖਾ ਬਹੁਤ ਛੋਟਾ ਇਹ ਬਾਬਾ ਜੀ ਮੈਨੂੰ ਕਹਿੰਦੇ ਉੱਠ ਕੇ ਬਹਿ ਗਏ ਨਾ 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 ਤੂੰ ਨਾ ਕਰੀ ਮੈਂ ਕਿਹਾ ਕਿਉਂ ਜੀ ਤੁਸੀਂ ਤਾਂ ਕੀਤਾ ਸੀ ਕਹਿੰਦੇ ਉਹ ਮੈਂ ਤਾਂ ਫਿਰ ਗਲਤੀ ਕੀਤੀ ਸੀ ਉਹਦਾ ਮੈਨੂੰ ਤਾਂ ਗੁਰੂ ਅਰਜਨ ਦੇਵ ਜੀ ਨੇ ਆਪ ਆ ਕੇ ਕਿਹਾ ਕਹਿੰਦੇ ਹਰਨਾਮ ਸਾਹਿਬ ਇਹ ਤੂੰ ਕੀ ਅਰਦਾਸ ਕਰ ਲਈ ਇੱਥੇ ਤਾਂ ਨਾਨਕ ਹੋਸੀ ਵੀ ਅੱਜ ਤੱਕ ਤੁਹਾਨੂੰ ਦਿੱਤਾ ਇੱਥੇ ਤੱਕ ਤਾਂ ਅਸੀਂ ਪੜਨਾ ਗੁਰਪ੍ਰਸਾਦ ਤੱਕ ਜੇ ਕਹਿੰਦੇ ਅਸੀਂ ਗੁਰਪ੍ਰਸਾਦ ਤੱਕ ਲਿਖਿਆ ਵੀ ਕਿਤੇ ਹੋਇਆ ਤਾਂ ਅੱਗੇ ਸ਼ਬਦ ਵੀ ਤਾਂ ਲਿਖਿਆ ਨਾਲ ਸ਼ਬਦ ਕਹਿੰਦੇ ਜਿਵੇਂ ਸ਼ੁਰੂ ਚ ਲਿਖਿਆ ਤਾਂ ਮੈਂ ਇਹ ਗੱਲ ਆਤਾ ਅੱਗੇ ਜਿੰਨੀ ਵਾਰ ਲਿਖਿਆ ਫਿਰ ਫਿਰ ਸ਼ਬਦ ਲਿਖਿਆ ਫਿਰ ਜਾਂ ਨਾਲ ਸ਼ਬਦ ਪੜਿਆ ਕਰੋ ਸਾਰਾ ਕਹਿੰਦੇ ਜਾਂ ਫਿਰ ਮੈਂ ਸਲੋਕ ਲਾਇਆ ਕਈ ਜਗ੍ਹਾ ਤੇ ਇੱਕੋ ਸ਼ਬਦ ਪਿਆਰੇ ਜਨਮ ਮਰਨ ਟੇਕ ਮੁਕੂ ਜਿਲਸਦਾ ਸੁੱਕੀ ਨਾਨਕ ਸਿਮਰ ਤੇ ਕਹਿੰਦੇ ਫਿਰ ਨਾਲ ਉਹ ਦੋ ਪੰਕਤੀਆਂ ਹੋਰ ਪੜ ਲਿਆ ਕਰੋ ਜਦੋਂ ਏਕਾ ਲੱਗ ਜੇ ਤਾਂ ਉਹਨੇ ਪੂਰਾ ਹੋਣਾ ਨੇ ਪੂਰਾ ਹੀ ਹੋਣਾ ਕਹਿ ਤੂੰ ਨਾ ਪੜੀ ਮੈਂ ਕਿਹਾ ਜੀ ਮੈਂ ਤਾਂ ਉਦਾਂ ਹੀ ਕਰਦਾ ਸੀ ਵੀ ਚਲੋ ਜੇ ਬਾਬਾ ਜੀ ਆਗਿਆ ਦੇ ਦੇਣਗੇ ਕਹਿੰਦੇ ਜੇ ਪੜਨਾ ਗੁਰਪ੍ਰਸਾਦ ਤੱਕ ਨਾਲ ਇੱਕ ਹੋਰ ਸਲੋਕ ਲਾ ਲਾ ਫਿਰ ਕੋਈ ਵੀ ਕਹਿੰਦੇ ਜਾਂ ਫਿਰ ਤੂੰ ਆਏ ਚੱਕਰ ਚ ਪੈ ਨਾ ਜਾ ਪਾ ਸੱਚ ਜੁਗਾ ਸੱਚ ਹੈ ਪੀ ਸੱਚ ਨਾਨਕ ਹੋਸੀ ਕੀ ਸੱਚ ਪੜ ਇਹ ਹੁੰਦਾ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਬ੍ਰਹਮ ਗਿਆਨੀਆਂ ਨੂੰ ਤਾਂ ਮਹੇਸ਼ਵਰ ਖੋਜਦਾ ਫਿਰਦਾ ਸ਼ਿਵ ਜੀ ਕਿਉਂਕਿ ਅਸਲ ਵਿੱਚ ਸ਼ਿਵ ਜੀ ਨੂੰ ਇਸ ਗੱਲ ਦੀ ਨੌਲੇਜ ਹੈ ਕਿ ਪਰਮੇਸ਼ਰ ਇਹ ਚ ਬੈਠਾ ਆਪਾਂ ਨੂੰ ਨੀ ਨੌਲੇਜ ਦੇਵਤਿਆਂ ਨੂੰ ਪਤਾ ਕਿ ਇਹ ਪੂਰਨ ਪੁਰਖ ਹੈ ਮੈਂ ਕਿੰਨੀਆਂ ਤੁਹਾਨੂੰ ਚੀਜ਼ਾਂ ਸੁਣਾਵਾਂ ਕੋਈ ਮਹਾਂਪੁਰਖ ਸੀ ਉਹ ਬੈਠੇ ਹੱਥ ਜੋੜ ਕੇ ਇੱਕ ਦਿਨ ਹੱਸੀ ਜਾਂਦੇ ਸੰਗਤ ਵੀ ਲਾਈਨਾਂ ਲੱਗੀਆਂ ਉਹਨਾਂ ਨੂੰ ਫਤਿਹ ਬੁਲਾਉਣ ਨੂੰ ਉਹ ਫਿਰ ਹੱਸ ਪੈਂਦੇ ਨੇ ਏਦਾਂ ਕਰੀ ਜਾਂਦੇ ਨੇ ਮੈਂ ਨਾਲ ਅਭਿਆਸੀ ਲੈ ਗਏ ਸੀ ਕੁਛ ਤਕੜੀ ਹਸਤੀ ਸੀ ਕੋਈ ਨਾਲ ਮੈਂ ਲੈ ਜਾਂਦਾ ਕਿ ਇਹ ਐਂ ਕਿਉਂ ਕਰਦੇ ਏਦਾਂ ਹੱਸੀ ਜਾਂਦਾ ਉਹ ਕਹਿੰਦੇ ਇੱਕ ਪਾਸੇ ਸੰਗਤ ਦੀ ਲੈਣ ਇੱਕ ਪਾਸੇ ਦੇਵਤਿਆਂ ਦੀ ਲੈਣ ਲੱਗੀ ਉਹ ਕਹਿੰਦੇ ਜਿਹੜਾ ਆਉਂਦਾ ਐ ਫੁੱਲ ਸਿੱਟ ਦਿੰਦਾ ਉੱਥੇ ਦੇਵਤੇ ਸਾਰੇ ਮਹਾਂਪੁਰਖਾਂ ਨੂੰ ਪੈਸੇ ਨੀ ਦਿੰਦੇ ਤੇ ਐਂ ਫੁੱਲ ਸਿੱਟ ਦਿੰਦੇ ਐਂ ਫੁੱਲ ਸਿੱਟੀ ਜਾਂਦੇ ਉਹ ਫੁੱਲ ਦਿਖਦੇ ਨੀ ਹੁੰਦੇ ਕਹਿੰਦੇ ਤਾਂ ਫਿਰ ਏਦਾਂ ਕਰੀ ਜਾਂਦੇ ਜਿਹੜਾ ਆਈ ਜਾਂਦਾ ਉਧਰ ਵੀ ਕਰੀ ਜਾਂਦੇ ਸੰਗਤ ਵੀ ਕਰੀ ਜਾਂਦੇ ਹੁਣ ਇਹ ਚੀਜ਼ਾਂ ਆਮ ਬੰਦੇ ਦੇ ਵਸੋਂ ਵੈਸੇ ਬਾਹਰ ਨੇ ਜਿਹੜੀ ਗੱਲ ਅਸੀਂ ਅੱਜ ਸੁਣਾਵਾਂਗੇ ਦਸਾਂ ਵੀਹਾਂ ਸਾਲਾਂ ਨੂੰ ਜਾ ਕੇ ਤੁਹਾਡੇ ਸਮਝ ਪੈਣੀ ਆ ਵੀ ਗੱਲ ਸਹੀ ਸੀ ਹੁਣ ਤਾਂ ਤੁਸੀਂ ਮੈਨੂੰ ਗਲਤ ਵੀ ਕਹਿ ਸਕਦੇ ਕਈ ਸਾਲਾਂ ਨੂੰ ਜਦੋਂ ਉੱਥੇ ਕਿਤੇ ਅਵਸਥਾ ਗਈ ਜਾਂ ਗੱਲਬਾਤ ਬਣੀ ਪਰ ਬਾਣੀ ਚ ਲਿਖਿਆ ਬ੍ਰਹਮ ਗਿਆਨੀ ਕੋ ਖੋਜਿਆ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਮਹਾਰਾਜ ਕਹਿੰਦਾ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਦਾ ਰੂਪ ਹਨ ਪਰਮੇਸ਼ਵਰ ਦਾ ਨਾ ਰੂਪ ਹੀ ਬਣ ਜਾਂਦੇ ਨੇ ਜਿਵੇਂ ਕਹਿੰਦਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਉਹ ਪਹਿਲਾਂ ਵੀ ਕਰਦੇ ਆਏ ਨੇ ਜਿਵੇਂ ਬਾਬਾ ਬੁੱਢਾ ਜੀ ਸਾਹਿਬ ਨੂੰ ਇਹ ਬਚਨ ਕੀਤਾ ਸੀ ਕਹਿੰਦੇ ਬਾਬਾ ਬੁੱਢਾ ਜੀ ਮੇਰਾ ਹੀ ਰੂਪ ਹੈ ਸੰਗਤੇ ਇਹਦੇ ਦਰਸ਼ਨ ਕਰ ਲੋ ਮੇਰੇ ਹੀ ਦਰਸ਼ਨ ਨੇ ਸੰਗਤ ਨੂੰ ਇੰਨਾ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜੇ ਕੋਈ ਸਿੱਖੀ ਲੈਣੀ ਚਾਹੁੰਦਾ ਨਾ ਸਿੱਖੀ ਦਾ ਥੰਮ ਬਾਬਾ ਬੁੱਢਾ ਜੀ ਹੈ ਨਾ ਕਹਿੰਦੇ ਸਿਰਫ ਸਵੇਰੇ ਉੱਠ ਕੇ 10 ਵਾਰੀ 20 ਵਾਰੀ ਕਿਹਾ ਕਰੋ ਧੰਨ ਬਾਬਾ ਬੁੱਢਾ ਜੀ ਧੰਨ ਬਾਬਾ ਬੁੱਢਾ ਜੀ ਧੰਨ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਦੇ ਬਾਬਾ ਬੁੱਢਾ ਵਿਚ ਫਰਕ ਨਾ ਜਾਣੋ ਭੇਦ ਨਾ ਜਾਣੋ ਮਾਨਸ ਦੇਹਾ ਵੀ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਤੋਂ ਵੱਖਰੇ ਨੇ ਠੀਕ ਹੈ ਇੱਕ ਪਦਵੀ ਦਾ ਫਰਕ ਜ਼ਰੂਰ ਪਾਇਆ ਗੁਰੂ ਪਦਵੀ ਹੈ ਸਿੱਖ ਪਦਵੀ ਹੈ ਮਹਾਰਾਜ ਕਹਿੰਦੇ ਸਿੱਖ ਮੈਥੋਂ ਵੱਡਾ ਜਦੋਂ ਗੁਰਤਾ ਗੱਦੀ ਦੇਣੀ ਸੀ 6ਵੇਂ ਪਾਤਸ਼ਾਹ ਨੇ 7ਵਿਆਂ ਨੂੰ ਬਾਬਾ ਸੂਰਜਮਲ ਜੀ ਉਹਨਾਂ ਦੇ ਸਾਹਿਬਜ਼ਾਦੇ ਸੀ ਕੀਰਤਪੁਰ ਸਾਹਿਬ ਪੁੱਛਿਆ ਪੁੱਤਰ ਅਸੀਂ ਗੁਰਤਾ ਗੱਦੀ ਦੇਣ ਲੱਗੇ ਹਾਂ ਬਾਬਾ ਗੁਰਦੀਪ ਸਾਹਿਬ ਦੇ ਸਾਹਿਬਜ਼ਾਦੇ ਹਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਕਈਆਂ ਨੂੰ ਪਤਾ ਵੀ ਇਹ ਵੀ ਨੀ ਪਤਾ ਹੈਗਾ ਉਹ ਕਹਿੰਦੇ 6ਵਿਆਂ ਦੇ ਸੀ ਸਾਹਿਬਜ਼ਾਦੇ ਬਹੁਤੇ ਲੋਕਾਂ ਨੂੰ ਆਪਣੇ ਪਤਾ ਹੀ ਨੀ ਹੁੰਦਾ ਉਹੀ ਕੋਣੀ ਸ਼ੋਸ਼ਾ ਛੱਡ ਦਿੰਦੇ ਆ ਬਾਬਾ ਗੁਰਦੀਪ ਸਾਹਿਬ ਦੇ ਸਾਹਿਬਜ਼ਾਦੇ ਉਸ ਵਕਤ ਸੂਰਜਮਲ ਜੀ ਨੂੰ ਕਹਿਣ ਲੱਗੇ ਅਣੀ ਰਾਏ ਜੀ ਦੋਨੋਂ ਬੈਠੇ ਸੀ ਸੰਗਤ ਪੁੱਤਰ ਦੇ ਗੁਰਤਾ ਗੱਡੀ ਲੈਣੀ ਆ ਤਾਂ ਦੱਸ ਦਿਓ, ਮੈਂ ਫਿਰ ਇਹਨਾਂ ਨੂੰ ਨਹੀਂ ਦਿੰਦਾ, ਕੱਲ ਨੂੰ ਨਾਤਰਾਜ ਕਰਿਓ। ਸੂਰਜਮਲ ਜੀ ਬੜੇ ਲੰਬੇ ਸੀਗੇ, ਸੋਹਣੇ ਸੁਨੱਖੇ ਸੀਗੇ, ਪਾਸਲੇ ਸਾਹਿਬਜ਼ਾਦੇ ਹੋਣ ਕਰਕੇ ਉਹ ਖੜੇ ਹੋ ਕੇ ਕਹਿੰਦੇ, ਪਿਤਾ ਜੀ ਮੈਨੂੰ ਤਾਂ ਸਿੱਖੀ ਬਖਸ ਦੋ ਪਿਤਾ ਜੀ। ਉਹ ਇੰਨੇ ਖੁਸ਼ ਹੋਏ, ਖੜੇ ਹੋ ਕੇ ਮਹਾਰਾਜ ਥੱਲੇ ਉਤਰ ਕੇ ਜਾ ਕੇ ਸੰਗਤ ਨਾਲ ਘੁੱਟ ਲਿਆ, ਜ਼ੋਰ ਨਾਲ ਘੁੱਟ ਲਿਆ, ਆਹ ਮੇਰਾ ਪੁੱਤ ਸੋਹਣਾ, ਆਹ ਮੇਰਾ ਪੁੱਤ ਸੋਹਣਾ, ਕਿੱਡੀ ਚੀਜ਼ ਮੰਗ ਲਈ ਤੂੰ। ਉਹ ਸਿੱਖੀ ਮੰਗ ਲਈ, ਸਿੱਖੀ ਕੇ ਅਧੀਨ ਹੈ ਗੁਰਤਾ ਗਾਜੀ। ਮਹਾਰਾਜ ਕਹਿੰਦੇ, ਸਿੱਖੀ ਦੇ ਅਧੀਨ ਹਾਂ ਅਸੀਂ, ਅਸੀਂ ਸਿੱਖ ਦੇ ਅਧੀਨ ਆ। ਤੇਰੀ ਬੰਦੀ ਭਗਤ ਛੁਡਾਵੇ ਬੰਦ ਹੈ, ਭਗਤਾਂ ਛੁੱਟੇ ਮੋਹੇ। ਕਹਿੰਦੇ, ਪੁੱਤ ਮੇਰਾ ਦਿਲ ਜਿੱਤ ਲਿਆ, ਮਨ ਕੀ ਬੰਦ। ਐ ਖੁਸ਼ ਹੁੰਦੇ ਮਹਾਰਾਜ, ਫਿਰ ਖੁਸ਼ ਹੋ ਕੇ ਕਹਿੰਦੇ, ਅੱਛਾ ਇਸੇ ਘਰ ਚ ਗੱਦੀ ਮੁੜ ਕੇ ਆਜੂਗੀ। ਫੇਰ ਨੌਵੇਂ ਪਾਤਸ਼ਾਹ ਉਹਨਾਂ ਦੇ ਭਰਾ ਸੀਗੇ, ਛੇਵੇਂ ਪਾਤਸ਼ਾਹ ਸਾਹਿਬਜ਼ਾਦੇ ਸੀਗੇ, ਫਿਰ ਨੌਵਿਆਂ ਨੂੰ ਇਹ ਗੁਰਤਾ ਗੱਦੀ ਜਾ ਕੇ ਫੇਰ ਮਿਲੀ। ਇਸ ਤਰ੍ਹਾਂ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ ਸਰੂਪ ਹੋ ਜਾਂਦਾ, ਕਿਉਂਕਿ ਇੱਕ ਸਿਰਫ ਦੇਖਣ ਨੂੰ ਸਰੀਰ ਹੀ ਲੱਗਦਾ ਹੁੰਦਾ। ਹੁਣ ਜੇ ਆਪਾਂ ਗੁਰੂ ਨਾਨਕ ਨੂੰ ਕਹੀਏ, ਉਹ ਨਿਰੰਕਾਰ ਸੀ, ਉਹ ਸੀ ਗੁਰੂ ਅੰਗਦ ਦੇਵ ਵੀ ਉਹੀ ਚੀਜ਼ ਸੀ। ਗੁਰੂ ਗ੍ਰੰਥ ਸਾਹਿਬ ਨੂੰ ਨਿਰੰਕਾਰ ਕਹੀਏ, ਇਹ ਵੀ ਨਿਰੰਕਾਰ ਸੀ ਬੈਠੇ ਨੇ। ਇਹ ਸਿਰਫ ਦੇਖਣ ਨੂੰ, ਇੱਕ ਆਪਾਂ ਇਹ ਆ ਸੰਸਾਰ ਦੇ ਲੋਕ ਆਪਾਂ ਸੋਚਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਨਹੀਂ ਇਹਨਾਂ ਦੇ ਵਿੱਚ ਜਿਹੜੀ ਜੋਤ ਹੈ ਉਹ ਤਾਂ ਨਿਰੰਕਾਰ ਦੀ ਵਿਆਪਕ ਸ਼ਬਦ ਗੁਰੂ ਨਾਲੇ ਚੀਜ਼ਾਂ ਪ੍ਰੈਕਟੀਕਲੀ ਸਮਝ ਆਉਂਦੀਆਂ, ਗੱਲੀ ਬਾਤੀ ਤਾਂ ਨਹੀਂ ਅਸੀਂ ਸਮਝਾ ਸਕਦੇ ਕਿਸੇ ਨੂੰ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਬ੍ਰਹਮ ਗਿਆਨੀ ਕੀ ਕੀਮਤ ਨਾਹੀ। ਪਰਮੇਸ਼ਵਰ ਰੂਪ ਹੋਣ ਕਰਕੇ ਬ੍ਰਹਮ ਗਿਆਨੀ ਮਹਾਂਪੁਰਖ ਦੀ ਕੋਈ ਕੀਮਤ ਨਹੀਂ ਪਾ ਸਕਦਾ। ਵੀ ਤੇਰੀ ਕੀਮਤ ਨਾ ਪਵੇ ਹੋ ਕੇ ਉਹ ਆਖਾਂ ਨਾ, ਜਿਵੇਂ ਪਰਮੇਸ਼ਵਰ ਲਈ ਵਰਤਿਆ ਉਵੇਂ ਰੱਬ ਦੇ ਪਿਆਰੇ ਦੀ ਕੋਈ ਕੀਮਤ ਨਹੀਂ ਪੈ ਸਕਦੀ ਜੇ ਆਪਾਂ ਕੀਮਤ ਪਾਈਏ ਨਾ। ਬ੍ਰਹਮ ਗਿਆਨੀ ਕਹਿ ਸਗਲ ਮਨ ਮਾਏ, ਬ੍ਰਹਮ ਗਿਆਨੀ ਦੇ ਮਨ ਵਿਚ ਸਾਰਾ ਸੰਸਾਰ ਕਲਪਤ ਰੂਪ ਹੈ। ਬ੍ਰਹਮ ਗਿਆਨੀ ਦੇ ਮਨ ਵਿਚ ਸਾਰੇ ਸ਼ੁਭ ਗੁਣ ਵਾਸ ਕਰਦੇ ਨੇ। ਬ੍ਰਹਮ ਗਿਆਨੀ ਦੇ ਅੰਦਰ ਸਾਰਾ ਖੁਸ਼ੀ ਹੈ, ਜਿਹਾ ਜਿਹਾ ਬ੍ਰਹਮ ਹੈ ਉਹੋ ਜਿਹਾ ਬ੍ਰਹਮ ਗਿਆਨੀ ਹੈ। ਦੋਨਾਂ ਦਾ ਫਰਕ ਤਾਂ ਹੈ ਹੀ ਨਹੀਂ, ਆਪਸ ਵਿਚ ਇੱਕੋ ਹੀ ਸਰੂਪ ਹੈ। ਸਮਝਣ ਦੀ ਲੋੜ ਹੈ, ਸਮਝਦਿਆਂ ਟਾਈਮ ਲੱਗ ਜਾਂਦਾ ਆਪਾਂ ਨੂੰ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਨੂੰ ਕੋਈ ਜਾਣ ਨਹੀਂ ਸਕਦਾ ਉਹਦੇ ਅੰਦਰ ਦੀ ਅਵਸਥਾ, ਭੇਦ ਉਹਦੇ ਅੰਦਰਲੇ ਮੰਨੇ ਕੀ ਗਤ ਸਹੀ ਨਾ ਜਾਏ, ਗਤ ਦੀ ਅਵਸਥਾ ਮੰਨਣ ਕਰਨ ਵਾਲੇ ਦੀ। ਜੇ ਕੋਈ ਬ੍ਰਹਮ ਗਿਆਨੀ ਦੀ ਗੱਲ ਕਥਨ ਕਰਜੇ ਤਾਂ ਜੇ ਕੋਈ ਕਹੇ ਪਿੱਛਾ ਪਛਤਾਏ, ਫਿਰ ਪਛਤਾਉਣਾ ਪੈਂਦਾ। ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ। ਇਸ ਕਰਕੇ ਕਹਿੰਦੇ ਨੇ ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਇਸ ਲਈ ਬ੍ਰਹਮ ਗਿਆਨੀ ਨੂੰ ਸਦਾ ਹੀ ਆਦੇਸ਼ ਨਮਸਕਾਰ ਕਰਨੀ ਚਾਹੀਦੀ ਹੈ। ਕਿਉਂ? ਮਹਿਮਾ ਨਾ ਜਾਣੈ ਵੇਦ, ਬ੍ਰਹਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਵਰ ਪਾਰ ਬ੍ਰਹਮ ਬੇਅੰਤ, ਸੰਕਰਾ ਮੇ ਹੀ ਜਾਣੈ ਭੇਦ, ਖੋਜਤ ਹਾਰੇ ਦੇਵ, ਦੇਵੀਆਂ ਨਹੀਂ ਜਾਣੈ ਮਰਮ, ਸਭ ਉਪਰ ਅਲੱਖ ਪਾਰ ਬ੍ਰਹਮ, ਬ੍ਰਹਮ ਗਿਆਨੀ ਦਾ ਅੰਤ ਨਹੀਂ, ਕੋਈ ਪਤਾ ਨਹੀਂ ਬ੍ਰਹਮ ਗਿਆਨੀ ਦਾ, ਨਾ ਹੀ ਜਾਣ ਸਕਦੇ। ਦੂਰੋਂ ਦੂਰੋਂ ਤੁਹਾਡੀਆਂ ਗੱਲਾਂ ਹੋਰ ਹੁੰਦੀਆਂ, ਅਸੀਂ ਜਿਹੜੇ ਕੋਲ ਰਹਿ ਕੇ ਆਏ ਹਾਂ, ਕੋਲ ਰਹਿਣ ਵਾਲੇ ਹਾਂ, ਹੁਣ ਵੀ ਨਹੀਂ ਜਾਣ ਸਕਦੇ। ਕੋਲ ਰਹਿ ਕੇ ਬੜਾ ਯਤਨ ਕੀਤਾ, ਮੈਂ ਸਮਝ ਲਗਵਾਂ ਇਹਨਾਂ ਨੂੰ, ਨਹੀਂ ਨਹੀਂ ਸਮਝ ਸਕਦੇ, ਬੜੀਆਂ ਬੜੀਆਂ ਇਹਨਾਂ ਦੀਆਂ ਗੱਲਾਂ ਹੀ ਵੱਖਰੀਆਂ ਹੁੰਦੀਆਂ, ਕੋਲ ਰਹਿ ਕੇ ਪਤਾ ਲੱਗਦਾ ਇਹ ਤੇ ਵੱਖਰਾ ਹੀ ਕੰਮ ਹੋ ਰਿਹਾ, ਕੋਈ ਅੰਤ ਨਹੀਂ। ਬ੍ਰਹਮ ਗਿਆਨੀ ਦੀ ਪਤਾ ਕਿੰਨੀ ਤਾਕਤ ਹੁੰਦੀ, ਇੱਕ ਵਾਰ ਮਹਾਂਪੁਰਖਾਂ ਨੂੰ ਕਹਿ ਰਹੇ, ਮਹਾਂਪੁਰਖ ਜੀ ਬ੍ਰਹਮ ਗਿਆਨੀ ਦੀ ਕਿੰਨੀ ਤਾਕਤ ਹੁੰਦੀ, ਕਹਿੰਦੇ ਐਸੇ ਟਾਈਮ ਮੈਂ 100 ਰੂਪ ਧਾਰ ਕਰਕੇ 100 ਥਾਂ ਜਾ ਸਕਦਾ। ਉਹ ਮੈਂ ਇੱਕ ਹੋਰ ਬ੍ਰਹਮ ਗਿਆਨੀ ਨੂੰ ਕਿਹਾ, ਮੈਂ ਕਿਹਾ ਐਂ ਕਹਿੰਦੇ ਸੀ, ਕਹਿੰਦੇ ਹਾਲੇ ਵੀ ਉਹਨਾਂ ਰੱਖ, ਕਹਿੰਦੇ ਕੋਈ 100 ਰੂਪ ਨਹੀਂ, ਕਹਿੰਦੇ ਜਿੱਥੇ ਮਰਜ਼ੀ ਜਦੋਂ ਮਰਜ਼ੀ ਜਿੰਨੇ ਮਰਜ਼ੀ ਸਰੂਪ ਧਾਰ ਲੈਣ, ਕਹਿੰਦੇ ਇਹਦੀ ਵਿਆਪਕ ਵਿੱਚ ਲੀਨ ਹੋ ਜਾਂਦੇ ਨੇ, ਇਹ ਤਾਂ ਆਪਣੇ ਆਪ ਨੂੰ ਜਾਣ ਕੇ ਛੋਟਾ ਦਿਖਾਇਆ ਉਹਨਾਂ ਨੇ। ਉਹ ਤਾਂ ਐਸੇ ਟਾਈਮ ਹਰ ਜਗ੍ਹਾ ਦੇ ਉੱਤੇ ਵਿਆਪਕ ਮੌਜੂਦ ਹੋ ਜਾਂਦੇ, ਬ੍ਰਹਮ ਗਿਆਨੀ ਇੰਨੀ ਉੱਚੀ ਪਦਵੀ ਦਾ ਮਾਲਕ ਹੋ ਜਾਂਦਾ, ਇਸੇ ਕਰਕੇ ਉਹਨੂੰ ਨਮਸਕਾਰ ਨਮਸਕਾਰ ਹੈ ਸਦਾ। ब्रह्म ज्ञानी का कथिया ना जाए अदाक्षर। ब्रह्म ज्ञानी का तो अद्धा अक्षर है ना, वो ब्रह्म ज्ञानी सारा पद है, एदा अद्धा अक्षर है ना जो ब्रह्म है, वो भी नहीं आख्या जा सकता। ब्रह्म ज्ञानी का आधार आसरा जो अक्षर नाश तो रहन ब्रह्म, ओदे बारे भी आप कह नहीं सकते कुछ। अद्धा अक्षर की एदा कथन नहीं किया जा सकता। ब्रह्म ज्ञानी का भाव ओदी रक्षा का कोई जिक्र नहीं कर सकते आप। ब्रह्म ज्ञानी सर्व का ठाकुर, ब्रह्म ज्ञानी की महिमा का अद्धा अक्षर नहीं कहा जा सकता, थोड़ी भी उपमा नहीं की जा सकती। ब्रह्म ज्ञानी सार्या का ही ठाकुर है, स्वामी है, मालिक है, यानी ना जाने वखरा वखरेवा ना जाने। जे कही गुरु ग्रंथ साहब होर है, पोथी होर है, गुटका होर है, मूल मंत्र होर है, एक ओंकार होर है, अलग अलग किदा कर देंगे इन्हों। सारे अखर ही गुरु स्वरूप ने, सारे अखर ही शब्द रूप है, शब्द गुरु है सारे, ये किवे कह सकते हैं वखरा। समुन्द्र है, समुन्द्र दियां नदियां ने, समुन्द्र दे विच बाल्टी भरी चाहे चमचा भरिया चाहे एक बूंद है, तो सारा समुन्द्र रूप ही है ना। ब्रह्म ज्ञानी की मिथ कौन बखाने, मिथ हुंदी मर्यादा, एक हुंदी गत, वो कहते अवस्था, मन्ने की गत कहीं न जाए, तुमरी गत मिथ तुम ही जानी, तुहाडी गत अवस्था की मिथ मर्यादा नूं जां तुहाडी प्राप्ति की मर्यादा नूं तुसीं ही जान सकदे हो। मर्यादा नूं कौन कह सकदा तुहाडी, असीं नहीं जान सकदे। ताहीं आपां ब्रह्म ज्ञानियां दे उत्ते किंतु करन लगे, लो जी ऐ मर्यादा तां कि उहने ऐ करती। वो कई चीजा इन्नियां फैसिलिटियां आउंदियां उहनां नूं, वो जे ऐ दी बजाय ऐ भी कर देण तां भी महाराज कहने बस ठीक आ, कहने जिहड़ा इहने करता उह प्रवान। बस सिख की गल नहीं मोड़ते, चौथे पातशाह कोले सिख दी पाई हंदाल, जदों महाराज लंगर चाहे हंदाल दी ड्यूटी सी आटा गुंधण दी, इत्थे तक बाहवां टिप्पणियां हथ लिपड़े आटा धड़ा धड़ गुंध रहा, अचानक चौथे पातशाह लंगर च आ गए, हंदाल ने फटाफट देखा, जे मैं थले हथ लाऊ के मत्था टेक तां मिट्टी लग गई, लंगर का भी सत्कार करना, उहने फटाफट हथ ऐ पिछे करके थले मत्था लाता। चुप, बहुत खुश होए महाराज, कहने भाई हंदाल तेरी कोल इसे तरह मत्था टेकूगी, सानू तेरा मत्था टेकिया इसे तरह प्रमाण है, तू नाले लंगर का आटा भी खराब होना बचा लिया, नाले मत्था भी टेक लिया, अज भी हंदाल दी कोल पिछे हथ करके गुरु ग्रंथ साहिब नूं मत्था टेक दी, क्या उन्हां नूं वर है। सतगुरु महाराज सच्चे पातशाह कहते ने वह जो कर देन उही मर्यादा बन जाती है। महाराज कहने ठीक है, मैनू मंजूर है, तू मेरा ही रूप है, वे कीती है तो बस यही रहो। कई जगह यही चीज चलती है, ब्रह्म ज्ञानिया की कीती हुई नहीं मोड़ते नहीं, हां मेरा कहते रूप है, जो इन्हें करता सो करता, बस मैं इन्हू नहीं कमा फेर नहीं सकता मैं, क्योंकि मेरी बंद ही भगत छुड़ावे, बंद है भगत ना छुटा, मैं नहीं बदल सकता, ये भावे बदल दे। इन्ना सत्कार परमेश्वर दिंदे है ना अपने प्यार नूं, ओदी कीती नूं नहीं बदलते, बस यही तो उन्हां दा आपस लिंक है। इन्ना ही तो संतां दा ते महापुरखां दा ज्ञानियां इन्ना आपस विच प्यार हुंदा, एक दूजे की गुरमुखां दी इह लक्षण हुंदे ने, एक दूजे की गल नहीं मोड़नगे, मनमुख एक दूजे नाल लड़ी जांदे ने, आपस च फुट पा के बह जांदे ने। ब्रह्म ज्ञानी की गत ब्रह्म ज्ञानी जानै, ब्रह्म ज्ञानी की गत मिथ नूं मर्यादा नूं ब्रह्म ज्ञानी आप ही जानदा, उहनूं क्वेश्चन नहीं कर सकदे, ये तुसीं क्यों ऐदां, तुसीं क्यों कीता, मर्यादा तां ऐदां कहिंदी है जां आह गल तां ऐदां हुंदी है, उह कहिंदे तूं ना पुछ, यह मेरी गल है। क्योंकि आपां ने बहुत पहली क्लास एम ए पी एच डी वक्री वक्रियां दूर दियां क्लासां ने, उत्थे जाके बहुत फर्क पै जांदा आपस विच। बाबा बुद्धा जी ने जो करता बस, महाराज कहिंदे ये नहीं मोड़ना। बाबा बुद्धा जी साहब ने मन साहब बनाता, गुरु साहब ने यह थोड़ी कहा कि तू इथों दी क्यों आया, पर उल्टा ये कहते जेड़ा सिख इथों सानू साहब तो लंघ जूगा ਉਹਦੇ 84 ਇਕੱਠੇ ਜਾਓ। ਮੇਰੇ ਸਿੱਖ ਨੇ ਸੰਨ ਲਾਇਆ ਵੀ ਸਿੱਖ ਦੀ ਏਡੀ ਮਾਨਤਾ ਕਰਤੀ। ਮੈਂ ਤਾਂ ਕਈ ਵਾਰ ਮਹਾਰਾਜ ਨੂੰ ਕਹਿੰਦਾ, ਮਹਾਰਾਜ ਹੁਣ 84 ਪਾਠ ਵਾਲਾ ਤਾਂ ਸਰੀਰ ਨਹੀਂ ਰਿਹਾ, 84 ਪਾਠ ਸੰਨ ਸਾਹਿਬ ਤੋਂ ਮੈਂ 2-3 ਵਾਰ ਲੰਘਿਆ ਜਾ ਮਹਾਰਾਜ ਸਾਡਾ ਵੀ ਖਿਆਲ ਰੱਖੋ, ਕਿਉਂਕਿ ਉੱਥੇ ਵੀ ਵਰ ਦਿੱਤਾ, ਮੁਕਤਸਰ ਸਾਹਿਬ ਵੀ ਦਿੱਤਾ। ਮਾਘੀ ਵਾਲੇ ਦਿਨ ਜਿਹੜਾ ਜਪਜੀ ਸਾਹਿਬ ਕਰੂ, ਕੇਸੀ ਇਸ਼ਨਾਨ ਕਰਕੇ ਸਰੋਵਰ ਚ ਗਲ ਗਲ ਬਹਿ ਕੇ ਇੱਕ ਜਪਜੀ ਸਾਹਿਬ ਕਰ ਲੂਗਾ, ਸਤਿਗੁਰੂ ਕਹਿੰਦੇ ਉਹ ਮੁਕਤ ਹੋਜੂ, ਕਿਉਂਕਿ ਇੱਥੇ ਮੇਰੇ 40 ਪਿਆਰਿਆਂ ਨੇ ਸੀਸ ਦਿੱਤੇ ਨੇ, ਇਸ ਕਰਕੇ ਸਾਂ ਮੁਕਤੀ ਦਾ ਸਰੋਵਰ ਲਾਤਾ ਮੈਂ। ਦੁਨੀਆਂ ਚ ਸਾਧ ਸੰਗਤ ਕਿਤੇ ਮੁਕਤੀ ਦਾ ਸਰੋਵਰ ਹੈ? ਰਾਮਦਾਸ ਸਰੋਵਰ ਨਹਾਤੇ ਸਭ ਉੱਤਰੇ ਪਾਪ ਕਮਾਤੇ ਤਾਂ ਲਿਖਿਆ, ਪਰ ਮੁਕਤੀ ਦਾ ਸਰੋਵਰ ਨਹੀਂ ਕਿਤੇ ਲਿਖਿਆ। ਨਹਾਉਣ ਨਾਲ ਹੀ ਮੁਕਤ ਹੋ ਜਾਂਦਾ, ਜਿੱਥੇ ਮੁਕਤਸਰ ਸਾਹਿਬ ਇੰਨੀ ਵੱਡੀ ਬਖਸ਼ਿਸ਼ ਕੀਤੀ ਹੋਈ ਆ, ਕਿਉਂਕਿ ਆਪਣੇ ਪਿਆਰੇ ਜਿੱਥੇ ਚਮਕੌਰ ਸਾਹਿਬ ਦੀ ਗੜੀ ਚ ਇੰਨੀਆਂ ਬਖਸ਼ਾਂ, ਜਿਵੇਂ ਪਾਤਸ਼ਾਹ ਨੇ ਕਿਹਾ ਸੀ ਜੇ ਸਿੱਖ ਦੇ ਕੋਲ ਜਾਊਗਾ, ਜੇ ਕੋਈ ਬਾਬੇ ਅਟਲ ਦੇ ਜਾਊ, ਉਹਦੀ ਮਨਤਾ ਪਹਿਲਾਂ ਪੂਰੀ ਹੋਊ, ਮੇਰੇ ਥਾਂ ਤੇ ਆਊ ਬਾਅਦ ਪੂਰੀ ਹੋਊਗੀ। ਬਾਬਾ ਗੁਰਦਿੱਤਾ ਜੀ ਨੂੰ ਇਹੀ ਵਰ ਦਿੱਤਾ, ਬਾਬਾ ਗੁਰਦਿੱਤਾ ਦੀਨ ਜੀ ਦਾ ਟਿੱਕਾ ਜੋ ਵਾਰ ਮੰਗਿਆ ਸੋ ਵਾਰ ਦਿੱਤਾ। ਬਾਬਾ ਦੀਪ ਸਿੰਘ ਦੇ ਜਾਓ, ਤੁਹਾਡੀ ਮੰਗ ਪਹਿਲਾਂ ਪੂਰੀ ਕਰਨਗੇ। ਕਹਿੰਦੇ ਮੇਰੇ ਕੋਲ ਆਊਗਾ 10 ਗੁਣੇ ਫਲ ਹੈ, ਮੇਰੇ ਸਿੱਖ ਕੋਲ ਜਾਊ 20 ਗੁਣਾ ਫਲ ਦਿੰਦਾ। ਸਿੱਖ ਦੀ ਮਾਣ ਮਰਿਆਦਾ ਉੱਚੀ ਕਰਦੇ ਨੇ, ਜਦ ਸਿੱਖ ਬਣਨਾ ਬਹੁਤ ਔਖਾ। ਇੱਕ ਵਾਰ ਕੋਈ ਸਿੱਖ ਬਣਦੇ ਨਾ ਤੇ ਸਤਿਗੁਰੂ ਸਿੱਖ ਤੋਂ ਤਾਂ ਬਲਿਹਾਰ ਜਾਂਦੇ ਨੇ, ਕਹਿੰਦੇ ਮੇਰਾ ਸਿੱਖ ਹੈ, ਮੇਰਾ ਪੁੱਤ ਹੈ, ਮੇਰਾ ਰੂਪ ਹੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਬ੍ਰਹਮ ਗਿਆਨੀ ਦਾ ਔਰਾਰ ਪਾਰ ਕੋਈ ਨਹੀਂ ਹੈ, ਕਿਉਂਕਿ ਪਰਮੇਸ਼ਰ ਰੂਪ ਹੋ ਗਿਆ। ਨਾਨਕ ਬ੍ਰਹਮ ਗਿਆਨੀ ਕਹੋ ਸਦਾ ਨਮਸਕਾਰ, ਕਹਿੰਦੇ ਬ੍ਰਹਮ ਗਿਆਨੀ ਨੂੰ ਅਸੀਂ ਸਦਾ ਹੀ ਨਮਸਕਾਰ ਕਰਦੇ ਹਾਂ, ਨਮਸਕਾਰ 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 ਬ੍ਰਹਮ ਗਿਆਨੀ ਨੂੰ। ਜਿਹੜਾ ਗੁਰੂ ਦਾ ਰੂਪ ਹੋ ਗਿਆ ਉਹਨੂੰ ਨਮਸਕਾਰ ਕਹੋ। ਮਹਾਰਾਜ ਨੇ ਕਿਹਾ ਜੇ ਕੋਈ ਅੰਮ੍ਰਿਤਸਰ ਆਵੇ, ਜੇ ਭਾਈ ਸਾਲੋ ਦੇ ਟੋਭੇ ਨੀ ਗਿਆ, ਅੰਮ੍ਰਿਤਸਰ ਦੀ ਯਾਤਰਾ ਨੀ ਲੱਗਣੀ। ਜੇ ਕੋਈ ਆਨੰਦਪੁਰ ਸਾਹਿਬ ਜਾਵੇ, ਮਾਤਾ ਜੀਤ ਕੌਰ ਦੇ ਥਾਂ ਤੇ ਨਾ ਗਿਆ, ਯਾਤਰਾ ਸਫਲੀ ਨੀ ਮੰਨਦੇ ਉਹਦੀ। ਉੱਥੇ ਮਾਤਾ ਜੀ ਨੂੰ ਮਾਣ ਵਡਿਆਈ ਬਖਸ਼ੀ ਆ। ਹਰੇਕ ਥਾਂ ਦੇ ਉੱਤੇ ਜੇ ਬਾਬਾ ਬੁੱਢਾ ਜੀ ਦੇ ਨੀ ਜਾਂਦੇ, ਜੇ ਸੰਤਾਨ ਸਾਹਿਬ ਨੀ ਜਾਂਦੇ ਤਾਂ ਹਜ਼ੂਰ ਸਾਹਿਬ ਦੀ ਯਾਤਰਾ ਸਫਲੀ ਨੀ। ਪਹਿਲਾਂ ਹਰਿਆਣੇ ਜਾਓ ਸੰਤਾਨ ਸਾਹਿਬ, ਉੱਥੇ ਮੱਥਾ ਟੇਕੋ ਜਾ ਕੇ। ਗੁਰੂ ਸਾਹਿਬ ਨੇ ਆਪਣੇ ਪਿਆਰਿਆਂ ਨੂੰ ਪਹਿਲਾਂ ਮਾਣ ਆਦਰ ਬਖਸ਼ਿਆ, ਇਹ ਉਹਨਾਂ ਦੀ ਵਡਿਆਈ ਹੈ, ਇਹ ਤੁਹਾਡੀ ਵਡਿਆਈ। ਸੱਚੇ ਪਾਤਸ਼ਾਹ ਕੋਈ ਨਾਉ ਨਾ ਜਾਣਾ ਮੇਰਾ, ਪਰ ਤੁਹਾਡੀ ਵਡਿਆਈ ਹੈ। ਤੁਸੀਂ ਆਪਣੇ ਪਿਆਰਿਆਂ ਨੂੰ ਮਾਣ ਆਦਰ ਵਡਿਆਈਆਂ ਸਤਿਕਾਰ ਦਿੰਦੇ ਰਹਿੰਦੇ ਹੋ, ਪੰਜਾਂ ਨੂੰ ਕਿੰਨਾ ਮਾਣ, ਪੰਜਾਂ ਪਿਆਰਿਆਂ ਨੂੰ ਕਿੰਨਾ ਮਾਣ ਬਖਸ਼ਿਆ। ਉਹ ਜਿਨ੍ਹਾਂ ਨੇ ਗੁਰੂ ਲਈ ਫੀਸ ਦਿੱਤੇ ਨੇ ਉਹਨਾਂ ਨੂੰ ਕਿੰਨਾ ਮਾਣ ਬਖਸ਼ਿਸ਼ ਕਰਦੇ ਨੇ ਸਤਿਗੁਰੂ ਮਹਾਰਾਜ। ਇਸ ਕਰਕੇ ਕੱਲ ਨੂੰ ਸ਼ਰਵਣ ਕਰਾਂਗੇ ਅੱਗੇ ਬ੍ਰਹਮ ਗਿਆਨੀ ਦੀ ਪੰਕਤੀਆਂ, ਇੱਕ ਪੌੜੀ ਉਹਨਾਂ ਦੀ ਬਾਕੀ ਹੈ, ਅੱਗੇ ਫਿਰ ਹੋਰ ਬਖਸ਼ਿਆ ਕਰਨਗੇ। ਜਿਵੇਂ ਸਤਿਗੁਰੂ ਮਹਾਰਾਜ ਆਓ ਪਿਆਰ ਸਤਿਕਾਰ ਨਾਲ, ਛੋਟਾ ਮੂੰਹ ਬੜੀ ਬਾਤ ਮੰਗ ਲਿਆ ਕਰੋ। ਉਦਾਂ ਮੈਨੂੰ ਪਤਾ ਆਪਣੀ ਕਮਾਈ ਨੀ, ਪਰ ਕਹਿ ਦਿਆ ਕਰੋ ਮਹਾਰਾਜ ਜੇ ਤੁਸੀਂ ਚਾਹੋ ਤਾਂ ਕੀੜੀ ਨੂੰ ਵੀ ਬ੍ਰਹਮ ਗਿਆਨ ਕਰ ਦਿਓ, ਮਹਾਰਾਜ ਸਾਨੂੰ ਵੀ ਬ੍ਰਹਮ ਗਿਆਨ ਬਖਸ਼। ਮੰਗ ਤਾਂ ਲੋ, ਖਬਰੇ ਖਿਆਲ ਹੋ ਜਾਣ ਦੇ ਦੇਣ, ਕੋਈ ਗੱਲ ਨੀ। ਇੱਕ ਦੋ ਚਾਰ ਜਨਮ ਜੇ ਲੱਗ ਵੀ ਜਾਣਗੇ, 5 ਜਨਮ ਵੀ ਹੋ ਜਾਣਗੇ, ਫਿਰ ਕਿਹੜੀ ਗੱਲ ਆ। ਇੱਕ ਵਾਰ ਮੰਗ ਜ਼ਰੂਰ ਲਓ, ਕਿਉਂਕਿ ਉਹ ਵੱਡਾ ਬਹੁਤ ਹੈ, ਦੇਣ ਨੂੰ ਸਮਰੱਥ ਹੈ ਉਹ। ਆਪਾਂ ਆਪਣੀ ਛੁਟਿਆਈ ਤੇ ਨਾ ਜਾਓ, ਉਹਦੀ ਵਡਿਆਈ ਤੇ ਜਾਓ, ਉਹ ਕਿੱਡਾ ਵੱਡਾ, ਝੋਲੀਆਂ ਭਰ ਦਿੰਦਾ। ਮੰਗ ਲਓ ਬ੍ਰਹਮ ਗਿਆਨ ਸੱਚੇ ਪਾਤਸ਼ਾਹ, ਸਾਨੂੰ ਵੀ ਬ੍ਰਹਮ ਗਿਆਨ ਦੀ ਦਾਤ ਬਖਸ਼ੋ, ਸਾਨੂੰ ਵੀ ਆਪਣੇ ਵਿੱਚ ਲੀਨ ਕਰ ਲਓ, ਸਾਡੇ ਤੇ ਵੀ ਮਿਹਰ ਭਰਿਆ ਹੱਥ ਰੱਖੋ। ਯੋ ਨਾਮ ਦੇ ਨਾਲ ਸਾਰੇ ਜੁੜ ਜਾਈਏ। ਵਾਹਿਗੁਰੂ।